ਸਤਿਗੁਰੂ ਦੀਨ ਦੁਨੀਆਂ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੁਭਾਏ ਮਾਨ ਗੁਰੂ ਰੂਪ ਸਾਧ ਸੰਗਤ ਜੀਓ ਆਪ ਜੀ ਹਜ਼ੂਰ ਦੇ ਚਰਨਾਂ ਵਿੱਚ ਪਹੁੰਚ ਕੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਮਿਲੇ ਅਮੋਲਕ ਮਨੁੱਖੀ ਤਨ ਨੂੰ ਸਫਲ ਕਰਨ ਦਾ ਯਤਨ ਕਰ ਰਹੇ ਹੋ। ਅੱਜ ਦਾ ਜੋ ਵਿਚਾਰ ਅਧੀਨ ਸਲੋਕ ਹੈ ਦੂਸਰੇ ਗੁਰਦੇਵ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਵਿੱਚੋਂ ਇਹ ਇੱਕ ਸਲੋਕ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰਾਂ ਨੇ ਇਸ ਪਾਵਨ ਬਚਨ ਵਿੱਚ ਕਿਰਪਾ ਕੀਤੀ ਕਿ ਜਿਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਭੈ ਹੈ, ਅਦਬ ਵਿੱਚ ਜਾਂਦੇ ਨੇ, ਡਰ ਵਿੱਚ ਰਹਿੰਦੇ ਨੇ, ਫਿਰ ਉਹਨਾਂ ਨੂੰ ਸੰਸਾਰ ਦਾ ਡਰ ਪ੍ਰਭਾਵਿਤ ਨਹੀਂ ਕਰਦਾ। ਜਿਹੜੇ ਉਹਦੇ ਡਰ ਵਿੱਚ ਆ ਗਏ, ਜਿਹੜੇ ਰੱਬ ਦੇ ਭੈ ਵਿੱਚ ਜਿਉਣ ਲੱਗ ਪਏ, ਫਿਰ ਉਹਨਾਂ ਨੂੰ ਸੰਸਾਰ ਦਾ ਡਰ ਨਹੀਂ ਵਿਆਪਦਾ। ਇਸ ਕਰਕੇ ਪਰ ਦੂਸਰੇ ਪਾਸੇ ਉਹਨਾਂ ਦਾ ਜਿਹੜਾ ਜੀਵਨ ਵੀ ਬਿਆਨ ਕੀਤਾ ਕਿ ਜਿਨ੍ਹਾਂ ਦੇ ਅੰਦਰ ਵਾਹਿਗੁਰੂ ਦਾ ਭੈ ਨਹੀਂ, ਅਦਬ ਨਹੀਂ ਹੈ, ਡਰ ਨਹੀਂ ਹੈ, ਫਿਰ ਉਹਨਾਂ ਨੂੰ ਦੁਨੀਆਂ ਦੇ ਬਹੁਤ ਸਾਰੇ ਡਰ ਸਤਾਉਂਦੇ ਨੇ। ਉਹ ਸਾਰੀ ਜ਼ਿੰਦਗੀ ਕਈ ਤਰ੍ਹਾਂ ਦੇ ਡਰਾਂ ਵਿੱਚ, ਤੇ ਸਭ ਤੋਂ ਵੱਡਾ ਡਰ, ਸਭ ਤੋਂ ਵੱਡਾ ਭੈ ਕਿ ਮੇਰੇ ਕੋਲੋਂ ਕੁਝ ਖੁਸ ਨਾ ਜਾਏ, ਇਹਦੇ ਵਿੱਚ ਉਹ ਚਿੰਤਿਤ ਰਹਿੰਦੇ ਨੇ। ਇਹ ਪੜਦਾ ਉਹਨਾਂ ਦਾ ਖੁੱਲਦਾ ਜਿਹੜੇ ਉਹਦੇ ਦਰ ਤੇ ਪਹੁੰਚ ਗਏ। ਨਾਨਕ ਇਹ ਪਟੰਤਰਾ ਤਿੱਤ ਦੀ ਬਾਨ ਗਿਆ, ਜਿਨ੍ਹਾਂ ਨੇ ਉਹਦੇ ਦਰ ਤੱਕ ਰਸਾਈ ਕਰ ਲਈ, ਪਹੁੰਚ ਗਏ, ਉਹਨਾਂ ਦੇ ਜੀਵਨ ਵਿੱਚ ਇਹ ਪੜਦਾ ਖੁੱਲ ਗਿਆ, ਸਮਝ ਆ ਗਈ ਕਿ ਰੱਬ ਦੇ ਭੈ ਵਿੱਚ ਰਿਹਾ ਸਾਰਿਆਂ ਡਰਾਂ ਤੋਂ ਮੁਕਤੀ ਹੈ। ਉਹਦੇ ਡਰ ਤੋਂ ਬਿਨਾਂ ਬਹੁਤੇ ਡਰ ਸਤਾਉਂਦੇ ਨੇ। ਇਸ ਪਾਵਨ ਪਵਿੱਤਰ ਸਲੋਕ ਨੂੰ ਆਪਾਂ ਵਿਚਾਰਨਾ ਹੈ। ਗੁਰਬਾਣੀ ਅੰਦਰ ਪਰਮਾਤਮਾ ਦੇ ਭੈ ਦੀ ਗੱਲ ਕੀਤੀ ਗਈ ਹੈ ਤੇ ਭੈ ਉਸਦਾ ਹੈ ਮਨੁੱਖ ਜਿਹਦੇ ਨਾਲ ਰਹਿੰਦਾ ਹੈ, ਜਿਹਨੂੰ ਆਪਣੇ ਨਾਲ ਸਮਝਦਾ, ਉਹਦੀ ਹਜ਼ੂਰੀ ਵਿੱਚ ਰਹਿੰਦਾ ਹੈ। ਇਸ ਕਰਕੇ ਜਿਨ੍ਹਾਂ ਨੇ ਅਕਾਲ ਪੁਰਖ ਦੇ ਨਾਮ ਨਾਲ ਸਾਂਝ ਪਾ ਲਈ, ਜਪਦੇ ਰਹੇ, ਧਿਆਉਂਦੇ ਰਹੇ, ਸਿਮਰਦੇ ਰਹੇ, ਉਹਨੂੰ ਪ੍ਰੇਮ ਕਰਦੇ ਰਹੇ, ਤਾਂ ਇੱਕ ਦਿਨ ਉਹਨਾਂ ਨੂੰ ਭਾਸਿਆ ਕਿ ਜਿਹਨੂੰ ਜਪ ਰਹੇ ਹਾਂ, ਜਿਸ ਨੂੰ ਆਰਾਧ ਰਹੇ ਹਾਂ, ਉਹ ਤੇ ਮੇਰੇ ਨਾਲ ਤੁਰਦਾ ਹੈ ਪਿਆ। ਤੂੰ ਸਭਨੀ ਥਾਈ ਜਿੱਥੇ ਹੋ ਜਾਈ, ਇਹ ਕਿਹਨਾਂ ਦੇ ਤਜਰਬੇ ਵਿੱਚ ਆਇਆ? ਜਿਨ੍ਹਾਂ ਨੇ ਉਹਨੂੰ ਬਹੁਤ ਜਪਿਆ, ਔਰ ਜਪਣ ਦੇ ਨਾਲ ਨਾਲ ਉਹਨਾਂ ਨੇ ਹਜ਼ੂਰੀ ਵਿੱਚ ਜਪਿਆ। ਦੋ ਤਰ੍ਹਾਂ ਦਾ ਜਾਪ ਹੈ, ਜਪਿਆ ਵੀ ਉਹਨਾਂ ਨੇ ਤੇ ਇਉਂ ਜਪਿਆ ਕਿ ਮੈਂ ਉਹਦੀ ਹਜ਼ੂਰੀ ਵਿੱਚ ਬੈਠਾ ਹੋਇਆ, ਉਹ ਮੇਰੇ ਸਾਹਮਣੇ ਹੈ। ਇਹ ਅਭਿਆਸ ਜਿਉਂ ਜਿਉਂ ਪੱਕਦਾ ਗਿਆ, ਜਿਉਂ ਜਿਉਂ ਪੱਕਦਾ ਗਿਆ, ਤਿਉਂ ਤਿਉਂ ਇੱਕ ਦਿਨ ਪ੍ਰਤੀਤ ਹੋਣ ਲੱਗ ਪਿਆ ਕਿ ਜਿਹਨੂੰ ਜਪਣੇ ਆ ਉਹ ਬਿਲਕੁਲ ਸਾਡੇ ਨਾਲ ਨਾਲ ਰਹਿੰਦਾ ਹੈ। ਵੈਸੇ ਤਾਂ ਗੁਰਬਾਣੀ ਵਿੱਚ ਇਹ ਗੱਲ ਬੜੇ ਜ਼ੋਰ ਦੇ ਕੇ ਕਹੀ ਗਈ ਹੈ ਕਿ ਆਦਮੀ ਇਕੱਲਾ ਨਹੀਂ ਹੈ, ਮਨੁੱਖ ਕਦੀ ਇਕੱਲਾ ਨਹੀਂ ਹੁੰਦਾ, ਉਹਦੇ ਨਾਲ ਸਦੀਵ ਕਾਲ ਉਹਨੂੰ ਸੰਭਾਲਦਾ ਹੈ, ਉਹਦੇ ਨਾਲ ਪਰਮਾਤਮਾ ਦੀ ਸ਼ਕਤੀ ਲਗਾਤਾਰ ਉਹਦਾ ਪਿੱਛਾ ਕਰਦੀ ਹੈ, ਉਹਨੂੰ ਸੰਭਾਲ ਕੇ ਰੱਖਦਾ ਹੈ। ਬੜੇ ਬਚਨ ਆਉਂਦੇ ਨੇ ਬਾਣੀ ਵਿੱਚ, पर बंदा इस चीज नूं इन्नी जल्दी समझदा नहीं, इस करके पुराने समय विच एक तरीका वरत्या गया कि बंदा परमात्मा नूं अपने नाल समझे। पाप तो छुटकारा पाउण लई, विकारां तो बचण लई यही एक तरीका है कि उन्हूं नाल जानना, नाल समझना, उहदी हजूरी विच रहना। ते इह तरीका सीधा आदमी मनदा नहीं, इस करके एक ख्याल दिता गया कि मनुख दे दोवां मोढ़ियां दे उत्ते दो चित्रगुप्त बैठे ने। तुसीं सुणदे होवोगे कई वारी इस कहानी नूं। इस बंदे दे मन नूं क्योंकि गाफल हो गया है, मनन नूं तैयार नहीं, दूजियां दा मनना ते दूर जिहड़े उहनूं मन जपदे नहीं उहनां दा मनना ते दूर है वी कोई रब है। ਤਾਂ ਜਿਹੜੇ ਆਪਾਂ ਜਪਣ ਵਾਲੇ ਹਾਂ ਸਾਡੇ ਵਿੱਚ ਵੀ ਬਹੁਤਿਆਂ ਨੂੰ ਇਹ ਕੋਈ ਪ੍ਰਤੀਤ ਨਹੀਂ ਵੀ ਕਿਤੇ ਨਾਲ ਹੈ, ਇੱਕ ਕੁਦਰਤੀ ਤੌਰ ਤੇ ਅਸੀਂ ਜਪੀ ਜਾ ਰਹੇ ਹਾਂ। ਤਾਂ ਉਹਨਾਂ ਦੇ ਜੀਵਨ ਦੇ ਅੰਦਰ ਸਤਿਗੁਰੂ ਨੇ ਬਚਨ ਕੀਤੇ ਔਰ ਇੱਕ ਆਦਮੀ ਨੂੰ ਸਮਝਾਉਣ ਵਾਸਤੇ ਕਿਹਾ ਤੇਰੇ ਦੋਵਾਂ ਮੋਢਿਆਂ ਤੇ ਦੋ ਚਿੱਤਰਗੁਪਤ ਨੇ। ਇਹ ਪੁਰਾਣੀ ਰਵਾਇਤ ਸੀ, ਇਹਦੇ ਵਿੱਚ ਸੱਚ ਕੀ ਹੈ ਤੇ ਝੂਠ ਕੀ ਹੈ ਇਹ ਤਾਂ ਉਹ ਹੀ ਵੇਖ ਸਕਦੇ ਨੇ ਨਾ ਜਿਨ੍ਹਾਂ ਦੀ ਅੱਖ ਖੁੱਲ ਗਈ। ਜਿਹਦੀ ਅੱਖ ਨਹੀਂ ਖੁੱਲੀ ਉਹ ਤੇ ਕਹੇਗਾ ਕੁਝ ਵੀ ਨਹੀਂ ਮੇਰੇ ਤੋਂ ਬਿਨਾਂ। ਆਦਮੀ ਦੇ ਮਨ ਦੇ ਅੰਨੇ ਹੋਣ ਦਾ ਸਭ ਤੋਂ ਵੱਡਾ ਸਬੂਤ ਹੈ ਕਿ ਉਹ ਇਸ ਵਿਚਾਰ ਤੇ ਜਿਉਂਦਾ ਹੈ ਕਿ ਜਿੰਨਾ ਕੁ ਮੈਨੂੰ ਪਤਾ ਹੈ ਬਸ ਇਹੀ ਹੈ, ਜੋ ਕੁਝ ਮੇਰੀ ਸਮਝ ਵਿੱਚ ਨਹੀਂ ਆਉਂਦਾ ਉਹ ਕੁਝ ਵੀ ਨਹੀਂ ਹੈ। ਮਨੁੱਖ ਦੀ ਮੂਰਖਤਾ ਦਾ ਸਭ ਤੋਂ ਵੱਡਾ ਸਬੂਤ ਹੈ ਤੇ ਬੰਦੇ ਦੀ ਸਿਆਣਪ ਦਾ ਸਭ ਤੋਂ ਵੱਡਾ ਸਬੂਤ ਕਿਹੜਾ ਹੈ? ਆਦਮੀ ਦੀ ਸਿਆਣਪ ਕਿਹੜੀ ਹੈ? ਸਿਆਣਪ ਦਾ ਸਬੂਤ ਇਹ ਹੈ ਕਿ ਜਿੰਨੀ ਕੁ ਮੈਨੂੰ ਰੱਬ ਨੇ ਸਮਝ ਦਿੱਤੀ ਹੈ ਉਨਾ ਕੁ ਮੈਂ ਸਮਝ ਲਿਆ ਹੈ, ਪਤਾ ਨਹੀਂ ਅੱਗੇ ਕਿੰਨਾ ਕੁ ਪਿਆ ਹੋਇਆ, ਕਿੰਨਾ ਕੁ ਗਿਆਨ। ਇਹ ਸਮਝਦਾਰ ਵਿਅਕਤੀ ਦੀ ਨਿਸ਼ਾਨੀ ਹੈ, ਇਹ ਸਮਝਦਾਰ ਬੰਦੇ ਦੀ ਨਿਸ਼ਾਨੀ। ਤਾਂ ਜਿਨ੍ਹਾਂ ਨੇ ਇਹ ਵਿਚਾਰ ਦਿੱਤਾ ਸੀ ਬੜਾ ਠੀਕ ਸੀ ਬੰਦੇ ਉੱਤੇ ਭੈ ਪਾਉਣ ਵਾਸਤੇ, ਕਿਉਂਕਿ ਮਨ ਇਸ ਤਰ੍ਹਾਂ ਦਾ ਇਹਨੂੰ ਭੈ ਵਿੱਚ ਰੱਖਣਾ ਪੈਂਦਾ। ਵੈਸੇ ਇਹ ਗੁਰੂ ਦੀ ਗੱਲ ਸੁਣਨ ਵਾਸਤੇ ਤਿਆਰ ਨਹੀਂ, ਡਰ ਤੋਂ ਬਿਨਾਂ ਕਿਵੇਂ? ਇਸ ਕਰਕੇ ਗੁਰਬਾਣੀ ਵਿੱਚ ਕਈ ਤਰ੍ਹਾਂ ਦੇ ਡਰ ਦਿੱਤੇ ਗਏ ਨੇ, ਆਦਮੀ ਡਰਾਇਆ ਗਿਆ। ਉਹ ਸੱਚੇ ਵੀ ਨੇ, ਡਰ ਤਾਂ ਵਿਖਾਏ ਗਏ ਕਿ ਡਰ ਕੇ ਗੁਰੂ ਵੱਲ ਦੌੜ ਪਏ। ਬਿਨਾਂ ਡਰ ਤੋਂ ਨਹੀਂ ਆਉਂਦਾ, ਬਿਨਾਂ ਡਰ ਤੋਂ ਤਿਆਰ ਹੀ ਨਹੀਂ ਹੈ। ਜਿੰਨਾ ਚਿਰ ਕੋਈ ਡਰ ਨਹੀਂ ਵਾਪਰਦਾ ਉਹਨਾਂ ਚਿਰ ਇਹ ਰੱਬ ਨੂੰ ਚੇਤੇ ਕਰੇ ਨਾਮੁਮਕਿਨ ਨਹੀਂ ਹੋ ਸਕਦਾ। ਕੋਈ ਨਾ ਕੋਈ ਡਰ ਪੈ ਗਿਆ, ਅਰਦਾਸ ਨਿਕਲਦੀ ਹੀ ਡਰ ਵਿੱਚੋਂ ਹੈ, ਦੁੱਖ ਵਿੱਚੋਂ ਹੈ। ਦੁੱਖ ਆਇਆ ਤੇ ਅਰਦਾਸ ਨਿਕਲੀ, ਜੇ ਕੋਈ ਭੈ ਵਾਪਰ ਗਿਆ ਤੇ ਤਾਂ ਗੁਰੂ ਵੱਲ ਦੌੜਿਆ, ਨਹੀਂ ਤੇ ਕੌਣ ਆਏਗਾ? ਇਸ ਕਰਕੇ ਇੱਕ ਡਰ ਗੁਰਬਾਣੀ ਵਿੱਚ ਬੜੇ ਜ਼ਬਰਦਸਤ ਸ਼ਬਦਾਂ ਵਿੱਚ ਦਿੱਤਾ ਗਿਆ। ਉਹ ਡਰ ਕਿਹੜਾ ਹੈ? ਉਹ ਡਰ ਹੈ ਕਿ ਬੰਦੇ ਨੂੰ ਮੌਤ ਦਾ ਨਕਸ਼ਾ ਦਿਖਾਇਆ ਜਾਏ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਜਦੋਂ ਆਪਾਂ ਪੜ੍ਹਦੇ ਹਾਂ ਤੇ ਪੜ੍ਹਦਿਆਂ ਬੰਦੇ ਨੂੰ ਇਉਂ ਪ੍ਰਤੀਤ ਹੋਣ ਲੱਗ ਪੈਂਦਾ ਵੀ ਮੌਤ ਜਿਹੜੀ ਇਹ ਤਸਵੀਰ ਧਾਰਨ ਕਰਕੇ ਸਾਹਮਣੇ ਆ ਕੇ ਬੈਠ ਗਈ, ਸਾਹਮਣੇ ਆ ਗਈ ਬਿਲਕੁਲ। ਮੈਂ ਇੱਕ ਦੋ ਸ਼ਬਦ ਸਾਂਝੇ ਕਰਦੇ ਹਾਂ, ਉਹ ਸ਼ਬਦ ਸੱਚਾਈ ਵੀ ਹੈ ਤੇ ਆਦਮੀ ਨੂੰ ਡਰਾਉਣ ਵਾਸਤੇ ਵੀ ਕਿ ਇਹ ਡਰ ਕੇ ਰੱਬ ਵੱਲ ਤੁਰੇਗਾ, ਭੈ ਤੋਂ ਬਿਨਾਂ ਨਹੀਂ ਤੁਰ ਸਕਦਾ। ਜਿੰਨਾ ਭਉ ਤਿੰਨ ਨਾਹੀਂ ਭਉ, ਮੁੱਚ ਭਉ ਨਿਭਵਿਆ। ਡਰ ਤੋਂ ਬਿਨਾਂ ਧਰਮ ਨਹੀਂ ਕਮਾਇਆ ਜਾ ਸਕਦਾ। ਕੋਈ ਨਾ ਕੋਈ ਅੜਚਨ, ਕੋਈ ਨਾ ਕੋਈ ਮੁਸੀਬਤ, ਕੋਈ ਨਾ ਕੋਈ ਦੁੱਖ, ਗਰੀਬੀ ਦਾ ਦੁੱਖ, ਸਰੀਰ ਦੇ ਬਿਮਾਰੀ ਦਾ ਦੁੱਖ, ਕੋਈ ਝਟਕਾ ਲੱਗ ਗਿਆ ਪਰਿਵਾਰ ਵਿੱਚੋਂ, ਕੋਈ ਵਿਛੋੜਾ, ਵਿਛੋੜੇ ਦਾ ਦੁੱਖ, ਕਈ ਦੁੱਖ ਗਿਣੇ ਗਏ। ਸਤਿਗੁਰੂ ਨੇ ਬਚਨ ਕੀਤੇ ਕਿ ਇੱਕ ਵਿਛੋੜਾ, ਇੱਕ ਦੁੱਖ ਭੁੱਖ, ਭੁੱਖ ਪੈ ਗਈ, ਗਰੀਬੀ ਆ ਗਈ, ਤਾਂ ਵੀ ਗੁਰੂ ਕੋਲ ਆਉਣਾ ਪਿਆ, ਤਾਂ ਵੀ ਗੁਰੂ ਵੱਲ ਆਉਣਾ ਪਿਆ। ਕਹਿਣ ਲੱਗੇ ਇੱਕ ਵਿਛੋੜਾ, ਇੱਕ ਦੁੱਖ ਭੁੱਖ ਤੇ ਇੱਕ ਦੁੱਖ ਸਖਤ ਵਾਰ ਜਮਦੂਤ। ਕਈਆਂ ਨੂੰ ਮੌਤ ਦੀ ਸਮਝ ਆ ਗਈ ਵੀ ਹੈ, ਜਿਵੇਂ ਕੱਲ ਬਾਬਾ ਬੁੱਢਾ ਜੀ ਦਾ ਜ਼ਿਕਰ ਕੀਤਾ ਗਿਆ ਸੀ। ਮੌਤ ਦਾ ਡਰ ਬੰਦੇ ਨੂੰ ਇਧਰ ਲੈ ਕੇ ਆਉਂਦਾ। ਇੱਕ ਦੁੱਖ ਰੋਗ ਲੱਗਾ ਤਨ ਧਾਏ, ਇਹ ਵੀ ਡਰ ਬਣਿਆ ਰਹਿੰਦਾ ਕਿਤੇ ਸਰੀਰ ਰੋਗੀ ਨਾ ਹੋ ਜਾਏ। ਬੜੇ ਬੜੇ ਬੇਪਰਵਾਹ ਬੰਦੇ ਅਸੀਂ ਆਪਣੀਆਂ ਅੱਖਾਂ ਨਾਲ ਦੇਖੇ ਹੋਣਗੇ, ਜਿਨ੍ਹਾਂ ਵਿੱਚ ਬੜੇ ਤਰਕ ਬੜੇ ਗਿਆਨ ਹੁੰਦੇ ਨੇ, ਬੜੇ ਵੇਖੇ ਮੈਂ ਵੀ। ਜੇ ਕਿਤੇ ਸ੍ਰੀ ਅਖੰਡ ਪਾਠ ਸਾਹਿਬ ਟਿਕਿਆ ਹੋਇਆ ਤੇ ਬੜੇ ਬੇਪਰਵਾਹੀ ਵਿੱਚ, ਕਿਉਂਕਿ ਤੰਦਰੁਸਤੀ ਸੀ, ਲੋੜ ਹੀ ਕੋਈ ਨਹੀਂ। ਤਾਂ ਉਸ ਵੇਲੇ ਬਾਹਰ ਆ ਕੇ ਪੁੱਛਿਆ, ਇਹ ਜਿਹੜਾ ਕਰਦੇ ਨੇ ਇਹਦਾ ਕੋਈ ਫਾਇਦਾ ਵੀ ਹੁੰਦਾ ਹੈ? ਤੇ ਜਿਹੜਾ ਕਰਾ ਰਿਹਾ ਸੀ ਉਹ ਰੋਗੀ ਸੀ। ਤਾਂ ਮੈਂ ਬੇਨਤੀ ਕੀਤੀ, ਇਹ ਤੂੰ ਉਹਨੂੰ ਪੁੱਛ ਜਿਹੜਾ ਰੋਗੀ ਹੈ, ਤੈਨੂੰ ਨਹੀਂ ਸਮਝ ਆਏਗੀ, ਤੈਨੂੰ ਉਦਣ ਆ ਸਕਦੇ ਜਿੱਦਣ ਤੈਨੂੰ ਰੋਗ ਲੱਗ ਗਿਆ, ਫਿਰ ਪਤਾ ਲੱਗੇਗਾ ਬਾਣੀ ਕੀ ਕਰਦੀ ਹੈ, ਉਸ ਤੋਂ ਪਹਿਲਾਂ ਕਿੱਥੇ ਹੈ। ਤਾਂ ਜਿੰਨਾ ਚਿਰ ਵਾਪਰਦਾ ਨਹੀਂ ਮਨੁੱਖ ਸਮਝਦਾ ਨਹੀਂ ਹੈ, ਜਿੰਨਾ ਚਿਰ ਜ਼ਿੰਦਗੀ ਦੇ ਵਿੱਚ ਕੁਝ ਵਾਪਰੇ ਨਾ, ਤਾਂ ਸਤਿਗੁਰੂ ਨੇ ਬਚਨ ਕੀਤੇ, ਇੱਕ ਦੁੱਖ ਰੋਗ ਲੱਗੇ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ, ਜਿਹਦਾ ਕੋਈ ਦਾਰੂ ਦਵਾਈ ਹੈ ਨਹੀਂ। ਤਾਂ ਇਹਨਾਂ ਡਰਾਂ ਤੋਂ ਪ੍ਰਭਾਵਿਤ ਹੋ ਕੇ ਡਰ ਕੇ ਹੀ ਆਦਮੀ ਘੜਿਆ ਜਾਂਦਾ ਹੈ, ਸਿੱਧੇ ਰਾਹ ਤੇ ਤੁਰਦਾ ਹੈ। ਡਰ ਤੋਂ ਬਿਨਾਂ ਤੇ ਕੀ ਘੜਿਆ ਜਾਏਗਾ? ਭੈ ਬਿਨ ਘਾੜਤ ਕੱਚ ਨਿਕੱਚ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ ਕਿ ਧਾਰਮਿਕ ਬੰਦੇ ਦੇ ਜੀਵਨ ਦੇ ਉੱਤੇ ਜਿੰਨਾ ਚਿਰ ਭੈ ਨਹੀਂ ਪੈਂਦਾ, ਭੈ ਦੀ ਅੱਗ ਨਹੀਂ ਬਲਦੀ, ਭੈ ਦੀਆਂ ਛੈਣੀਆਂ ਨਹੀਂ ਪੈਂਦੀਆਂ, ਹਥੌੜਾ ਨਹੀਂ ਵੱਜਦਾ, ਜੋ ਆਪਣੇ ਆਪ ਨੂੰ ਧਾਰਮਿਕ ਸਮਝਦਾ ਤੇ ਕੱਚਾ ਹੈ, ਅਜੇ ਘੜਿਆ ਨਹੀਂ ਗਿਆ, ਅਜੇ ਤੇ ਵਾਪਰੀ ਕੁਝ ਨਹੀਂ ਹੈ, ਅਜੇ ਅੱਗ ਨਹੀਂ ਬਲੀ ਜੀਵਨ ਵਿੱਚ, ਭੈ ਦੀ ਅਦਬ ਵਿੱਚ ਆਇਆ ਹੀ ਨਹੀਂ, ਬੇਪਰਵਾਹ ਫਿਰਦਾ ਪਿਆ, ਕੋਈ ਪਰਵਾਹ ਨਹੀਂ। ਜਿਹਨੂੰ ਬਾਬਾ ਫਰੀਦ ਜੀ ਨੇ ਕਿਹਾ, ਫਰੀਦਾ ਕੋ ਕਹਿੰਦਿਆਂ ਚਾਂ ਗੈਂਦਿਆਂ ਮਤੀ ਦਿੰਦਿਆਂ ਨਿਤ। ਫਰੀਦ ਸਾਹਿਬ ਕਹਿੰਦੇ ਨੇ, ਮੈਂ ਕੂਕ ਕੂਕ ਕੇ ਕਈਆਂ ਨੂੰ ਸਮਝਾਇਆ ਉੱਚੀ ਆਵਾਜ਼ ਨਾਲ, ਕੋਈ ਨਹੀਂ ਸੁਣਦਾ, ਸੁਣੇਗਾ ਉਹਦੇ ਜਦੋਂ ਦੁੱਖ ਆਵੇਗਾ। ਤਾਂ ਦੁੱਖ ਤੋਂ ਬਿਨਾਂ ਆਦਮੀ ਸੁਣਦਾ ਨਹੀਂ। ਕੁ ਕਹਿੰਦਿਆਂ ਚੰਗੇਂਦਿਆਂ, ਚੰਗੇਂਦਿਆਂ ਦਾ ਮਤਲਬ ਚਾਂਗਰਾਂ ਮਾਰਦਿਆਂ, ਮਤੀ ਦਿੰਦਿਆਂ ਨਿਤ, ਗੁਰੂ ਨੇ ਨਿਤ ਮਤ ਦਿੱਤੀ ਪਰ ਨਹੀਂ ਅੰਦਰ ਜਾਂਦੀ, ਬਸ ਬੇਪਰਵਾਹੀ ਦੇ ਨਾਲ ਬੰਦਾ ਆਉਂਦਾ, ਅੱਖਾਂ ਦੀ ਸਖਤੀ ਕੋਈ ਨਹੀਂ ਘਟਦੀ, ਤਾਂ ਕਿਵੇਂ ਸ਼ਬਦ ਅੰਦਰ ਜਾ ਸਕਦਾ, ਬਿਲਕੁਲ ਦਿਸ ਪੈਂਦਾ। ਕਈ ਵਾਰੀ ਕਿਸੇ ਮੌਤ ਦੇ ਭੋਗ ਤੇ ਜਾਈਦਾ ਤੇ ਉੱਥੇ ਸੱਜਣ ਆਉਂਦੇ ਨੇ, ਸਾਹਮਣੇ ਬੈਠ ਤਾਂ ਜਾਂਦੇ ਨੇ ਪਰ ਇੰਨੀ ਸਖਤੀ ਹੁੰਦੀ ਉਹਨਾਂ ਦੇ ਮੱਥੇ ਤੇ, ਸ਼ਬਦ ਅੰਦਰ ਜਾਂਦਾ ਹੀ ਕੋਈ ਨਹੀਂ। ਉਹ ਕਹਿੰਦੇ ਨੇ, ਕਦੋਂ ਭੋਗ ਪਾਇਆ ਤੇ ਜਾਈਏ, ਕੁਝ ਵੀ ਨਹੀਂ ਹੈ, ਮੂੰਹ ਤੋਂ ਨਹੀਂ ਬੋਲਦੇ। ਤਾਂ ਡਰ ਨਹੀਂ ਆਇਆ, ਭੈ ਨਹੀਂ ਲੱਗਿਆ ਅਜੇ। ਇਸ ਕਰਕੇ ਡਰ ਤੋਂ ਬਿਨਾਂ ਗੁਰਬਾਣੀ ਵਿੱਚ ਬੰਦੇ ਨੂੰ ਥੋੜਾ ਜਿਹਾ ਡਰਾਇਆ ਗਿਆ ਤਾਂ ਕਿ ਇਹ ਇਕਾਗਰ ਹੋਵੇ। ਡਰ ਤੋਂ ਬਿਨਾਂ ਆਦਮੀ ਇਕਾਗਰ ਨਹੀਂ ਹੁੰਦਾ, ਖਤਰੇ ਤੋਂ ਬਿਨਾਂ ਕਿਵੇਂ ਅਰਦਾਸ ਕਰੇਗਾ, ਖਤਰੇ ਤੋਂ ਬਿਨਾਂ ਇਕਾਗਰਤਾ ਹੁੰਦੀ ਨਹੀਂ, ਕਿਵੇਂ ਇਕੱਠਾ ਕਰੇਗਾ ਮਨ? ਤੁਸੀਂ ਵੇਖੋ, ਮਨ ਖਿਲਰਿਆ ਹੋਇਆ, ਸੁਸਤ ਹੈ, ਨੀਂਦ ਆਈ ਹੋਈ ਹੈ। ਕਈ ਵਾਰੀ ਬੰਦਾ ਬੈਠਦਾ ਜਪਣ ਵਾਸਤੇ, ਬਾਣੀ ਪੜਨ ਵਾਸਤੇ, ਤਾਂ ਗਾਫਲ ਜਿਹਾ ਮਨ ਖਿਲਰਿਆ ਹੋਇਆ, ਕੋਈ ਇਕਾਗਰਤਾ ਨਹੀਂ। ਤੇ ਜੇ ਰਾਹ ਤੇ ਤੁਰਿਆ ਜਾ ਰਿਹਾ, ਇਕਦਮ ਅੱਗੋਂ ਸੱਪ ਰਾਹ ਕੱਟ ਗਿਆ, ਪੈਰਾਂ ਦੇ ਵਿੱਚੋਂ ਦੇ ਨਿਕਲ ਗਿਆ, ਤੇ ਇਕਦਮ ਆਦਮੀ ਦੀ ਸਾਰੀ ਚੇਤਨਾ ਇਕੱਠੀ ਹੋ ਜਾਂਦੀ ਇੱਕੋ ਥਾਂ ਤੇ, ਧਿਆਨ ਸੱਪ ਵਿੱਚ ਚਲਾ ਜਾਂਦਾ, ਕਿਉਂਕਿ ਖਤਰਾ ਹੈ। ਖਤਰੇ ਤੋਂ ਬਿਨਾਂ ਇਕਾਗਰਤਾ ਨਹੀਂ ਬਣਦੀ, ਡਰ ਤੋਂ ਬਿਨਾਂ ਇਕਾਗਰਤਾ ਨਹੀਂ ਬਣਦੀ। ਇਸ ਕਰਕੇ ਡਰ ਦਿੱਤਾ ਗਿਆ ਔਰ ਬਚਨ ਕੀਤੇ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ, ਫੂਟੇ ਘੱਟ ਜਿਉ ਪਾਣੀ। ਡਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਔਰ ਕਿਹਾ, ਐਵੇਂ ਨਾ ਹੰਕਾਰ ਕਰ, ਸਰੀਰ ਤੇਰਾ ਇਸ ਤਰ੍ਹਾਂ ਦਾ ਹੈ ਜਿਵੇਂ ਕਿਸੇ ਘੜੇ ਨੂੰ ਤੇੜ ਆਈ ਹੋਵੇ, ਭਰ ਦਿੱਤਾ ਪਾਣੀ ਨਾਲ, ਚੌਂਦਾ ਦਿਸਦਾ ਨਹੀਂ, ਸਿਮਦਾ, ਪਰ ਸਵੇਰ ਨੂੰ ਘੜਾ ਖਾਲੀ ਹੋ ਗਿਆ। ਇਸ ਦੇਹ ਰੂਪੀ ਘੜੇ ਦੇ ਵਿੱਚ ਰੱਬ ਨੇ ਸਵਾਸਾਂ ਦਾ ਪਾਣੀ ਗਿਣ ਕੇ ਪਾਇਆ ਤੇ ਪਹਿਲੇ ਦਿਨ ਤੇੜ ਮਾਰ ਦਿੱਤੀ ਇਹਦੇ ਮੂੰਹ ਦੇ ਵਿੱਚ, ਗਲੇ ਵਿੱਚ ਸਵਾਸ ਚੱਲ ਪਏ, ਮੌਤ ਆਉਣ ਲੱਗ ਪਈ ਸਰੀਰ ਦੇ। ਇਸ ਕਰਕੇ ਕਬੀਰ ਜੀ ਨੇ ਬਚਨ ਕੀਤਾ, ਜਨਨੀ ਜਾਨਤ ਸੁੱਤ ਵੱਡਾ ਹੋਤ ਹੈ, ਉਹਨਾਂ ਦਾ ਆਪਣਾ ਪੈਮਾਨਾ ਹੈ। ਸੰਸਾਰ ਦੁਨੀਆਂ ਨੂੰ ਹੋਰ ਢੰਗ ਨਾਲ ਗਿਣਦਾ, ਭਗਤ ਇਸ ਦੁਨੀਆਂ ਨੂੰ ਹੋਰ ਢੰਗ ਨਾਲ ਮਿਣਦੇ ਨੇ, ਦੋਵਾਂ ਵਿੱਚ ਬੜਾ ਫਰਕ ਹੈ। ਜਨਨੀ ਜਾਨਤ ਸੁੱਤ ਵੱਡਾ ਹੋਤ ਹੈ, ਦੁਨੀਆਂ ਕਹਿੰਦੀ ਇਹ ਵੱਡਾ ਹੋ ਰਿਹਾ, ਧਰਮ ਕਹਿੰਦਾ ਨਹੀਂ ਗਲਤ ਹੈ ਛੋਟਾ ਹੋ ਰਿਹਾ, ਦੁਨੀਆਂ ਕਹਿੰਦੀ ਇਹ ਵਿਕਾਸ ਕਰ ਰਿਹਾ ਹੈ, ਦੁਨੀਆਂ ਕਹਿੰਦੀ ਵਿਕਾਸ ਹੋ ਰਿਹਾ, ਬੰਦਾ ਅੱਗੇ ਵੱਧ ਰਿਹਾ, ਕਿਉਂ ਧਨ ਵੱਧ ਗਿਆ ਹੈ, ਸਹੂਲਤ ਵੱਧ ਗਈ ਹੈ, ਬਹੁਤ ਵੱਧ ਗਿਆ, ਵਿਕਾਸ ਬੜਾ ਕਰ ਗਿਆ। ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਕਹਿੰਦੇ ਜੇ ਤੇ ਧਨ ਦੇ ਵਧਣ ਦੇ ਨਾਲ ਧਰਮ ਵੀ ਵਧਿਆ, ਫਿਰ ਤੇ ਵਿਕਾਸ ਕਰਿਆ ਮੰਨ ਲਵਾਂਗੇ, ਧਨ ਵੱਧ ਜਾਏ ਤੇ ਧਰਮ ਵੀ ਉਨਾ ਉਨਾ ਵਧੇ, ਫਿਰ ਕੋਈ ਗਲਤ ਨਹੀਂ ਧਨ ਵਧਣਾ। ਜਾਂ ਇਉਂ ਕਹੀਏ ਕਿ ਗੱਡੀ ਦੀ ਜਿੰਨੀ ਸਪੀਡ ਬਣਾ ਦਈਏ ਨਾਲ ਬ੍ਰੇਕ ਵੀ ਉਨੀ ਵੱਡੀ ਹੋਵੇ, ਧਰਮ ਦੇ ਅਰਥ ਰੋਕਣ ਵਾਲੀ ਚੀਜ਼ ਜਿਹੜੀ ਕਿਸੇ ਚੱਲਦੀ ਚੀਜ਼ ਨੂੰ ਪਕੜ ਲੈਂਦੀ, ਬਸ ਅੱਗੇ ਨਹੀਂ ਜਾਣਾ। ਜੇ ਤਾਂ ਸਪੀਡ ਬਣਾ ਦਿੱਤੀ 160 ਦੀ ਤੇ ਬ੍ਰੇਕਾਂ ਵੀ ਬੜੀਆਂ ਸਖ਼ਤ ਤੇ ਕੋਈ ਡਰ ਨਹੀਂ, ਕੋਈ ਹਰਜ ਨਹੀਂ ਉਸ ਸਪੀਡ ਦਾ, ਵੱਧ ਜਾਏ ਜਿੰਨੀ ਮਰਜ਼ੀ, ਕਿਉਂਕਿ ਰੋਕਣ ਵਾਲੀ ਚੀਜ਼ ਹੈ। ਤੇ ਜੇ ਸਪੀਡ ਬਣਾ ਦਿੱਤੀ 200 ਦੀ ਤੇ ਬ੍ਰੇਕ ਦੀ ਪਾਵਰ ਇੰਨੀ ਹੈ ਜਿਹੜੀ 20-25 ਤੱਕ ਰੋਕਦੀ ਹੈ, ਫਿਰ ਤੇ ਐਕਸੀਡੈਂਟ ਹੀ ਹੋਰ ਕੀ ਹੈ, ਫਿਰ ਤੇ ਬਰਬਾਦੀ ਹੈ। ਤਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ, ਜਿੰਨਾ ਬੰਦੇ ਕੋਲ ਧਨ ਵਧੇ ਉਹਨੂੰ ਧਰਮ ਉਨੇ ਜ਼ਰੂਰੀ ਹੋ ਜਾਂਦਾ ਹੈ। ਸਾਡੀ ਸੋਚ ਹੋਰ ਤਰ੍ਹਾਂ ਦੀ ਹੈ, ਸਾਡੀ ਸੋਚ ਇਹ ਕਹਿੰਦੀ ਹੈ, ਸਾਡੇ ਸਮਾਜ ਨੇ ਜਿਹੜੀ ਬਹੁਤੀਆਂ ਖੋਜਾਂ ਜਿਹੜੀਆਂ ਸਾਡੇ ਸਮਾਜ ਨੇ ਕੱਢੀਆਂ ਨੇ ਬਿਲਕੁਲ ਅੰਨੀਆਂ ਨੇ, ਉਹਨਾਂ ਵਿੱਚ ਕੋਈ ਗਿਆਨ ਨਾਮ ਦੀ ਚੀਜ਼ ਨਹੀਂ ਹੈ, ਕੁਝ ਵੀ ਨਹੀਂ ਹੈ। ਸੰਸਾਰ ਇਹ ਕਹਿੰਦਾ ਹੈ ਕਿ ਬੰਦਾ ਜਿਉਂ ਜਿਉਂ ਗਰੀਬ ਹੋਵੇ ਤਿਉਂ ਤਿਉਂ ਗੁਰਦੁਆਰੇ ਜਾਏ, ਮਾਇਆ ਘੱਟ ਜਾਏ, ਮੁਸੀਬਤਾਂ ਆ ਜਾਣ। ਸੰਸਾਰ ਦੀ ਸੋਚ ਇਹ ਹੈ, ਸੰਸਾਰ ਦਾ ਪੈਮਾਨਾ ਇਹ ਹੈ ਕਿ ਜਿਉਂ ਜਿਉਂ ਬੰਦੇ ਕੋਲ ਗਰੀਬੀ ਵਧੇ, ਬੇਤਾਕਤ ਹੋ ਜਾਏ, ਤਿਉਂ ਤਿਉਂ ਜਾਏ ਗੁਰੂ ਕੋਲ। ਪਰ ਧਰਮ ਇਹ ਗੱਲ ਨਹੀਂ ਮੰਨਦਾ, ਉਹ ਕਹਿੰਦੇ ਨੇ ਬੰਦੇ ਕੋਲ ਜਿੰਨੀ ਤਾਕਤ ਆਵੇ ਉਨੀ ਉਹਨੂੰ ਧਰਮ ਦੀ ਜ਼ਿਆਦਾ ਲੋੜ ਪੈਂਦੀ ਹੈ। ਇੱਕ ਅਧਰਮੀ ਬੰਦਾ ਹੈ ਤੇ ਵਿਚਾਰਾ ਪਾਪ ਕਰੇਗੀ ਕਿ ਉਹਦੇ ਪੱਲੇ ਹੀ ਕੁਝ ਨੀ, ਰੋਟੀ ਖਾਂਦਾ ਮਸਾਂ ਜੀਵਨ ਚਲਾ ਰਿਹਾ। ਤੇ ਧਰਮ ਤੇ ਉਹਨਾਂ ਨੂੰ ਚਾਹੀਦਾ ਜਿਨ੍ਹਾਂ ਕੋਲ ਸ਼ਰਾਬ ਪੀਣ ਵਾਸਤੇ ਵੀ ਮਾਇਆ ਹੈ, ਧਰਮ ਤੇ ਉਹਨਾਂ ਨੂੰ ਜ਼ਰੂਰੀ ਬਹੁਤ ਜ਼ਿਆਦਾ ਹੈ। ਤਾਂ ਸਮਾਜ ਨੇ ਬਹੁਤੀਆਂ ਜਿਹੜੀਆਂ ਇਹ ਬਣਤਰਾਂ ਬਣਾਈਆਂ ਨੇ, ਵਿਚਾਰ ਦਿੱਤੇ ਨੇ, ਉਹਨਾਂ ਵਿੱਚ ਕੋਈ ਤੱਥ ਨਹੀਂ, ਬਿਲਕੁਲ ਉੱਲੂਆਂ ਦੀ ਤਰ੍ਹਾਂ ਬਣਾਏ ਨੇ, ਉਹਨਾਂ ਵਿੱਚ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਿ ਜਿਹਨੂੰ ਕੋਈ ਸਿਰੇ ਤੇ ਲਾਇਆ ਜਾ ਸਕੇ। ਇਸ ਕਰਕੇ ਜਿਉਂ ਜਿਉਂ ਸੰਸਾਰ ਦੀ ਤਾਕਤ ਵੱਧਦੀ ਏ ਤਿਉਂ ਤਿਉਂ ਧਰਮ ਦੀ ਜ਼ਰੂਰਤ ਵੱਧਦੀ ਏ, ਤਿਉਂ ਤਿਉਂ ਧਰਮ ਵੀ ਵਧੇ ਨਾਲ, ਜੇ ਨਾ ਵਧਿਆ ਤੇ ਗਲਤ ਹੋ ਜਾਏਗਾ। ਇਸ ਧਰਤੀ ਤੇ ਕੀ ਹੋਇਆ, ਹਿੰਦੁਸਤਾਨ ਵਿੱਚ ਕੀ ਵਾਪਰਿਆ ਕਿ ਇੱਥੇ ਜਿਹੜੀ ਵਿਦਿਆ ਦਿੱਤੀ ਗਈ ਹੈ, ਜਿਹੜੀ ਵਿਦਿਆ ਦਾ ਪ੍ਰਸਾਰ ਦਿੱਤਾ ਗਿਆ, ਉਹਨੇ ਨੁਕਸਾਨ ਕਰ ਦਿੱਤਾ। ਜਦੋਂ ਅੰਗਰੇਜ਼ ਆਏ ਸਨ ਤੇ ਉਹਨਾਂ ਨੇ ਇੱਕ ਐਕਟ ਪਾਸ ਕੀਤਾ ਸੀ, ਪਹਿਲਾਂ ਇਸ ਦੇਸ਼ ਦੇ ਅੰਦਰ ਇਸ ਦੇਸ਼ ਦੀ ਸੰਸਕ੍ਰਿਤੀ ਅਨੁਸਾਰ ਵਿਦਿਆ ਸੀ ਕਿ ਜਿਹਦੇ ਵਿੱਚ 50% ਧਨ ਕਮਾਉਣ ਦੀ ਜਾਂਚ ਦੱਸੀ ਜਾਂਦੀ ਸੀ ਤੇ 50% ਵਿਸ਼ਵ ਵਿਦਿਆਲਿਆਂ ਦੇ ਵਿੱਚ, ਸਕੂਲਾਂ ਦੇ ਵਿੱਚ ਧਰਮ ਕਮਾਉਣ ਦੀ ਜਾਂਚ ਦੱਸੀ ਜਾਂਦੀ ਸੀ। ਪਹਿਲਾ ਜਿਹੜਾ ਸੰਵਿਧਾਨ ਸੀ ਇਸ ਦੇਸ਼ ਦੀ ਵਿਦਿਆ ਦਾ, ਉਹ ਇਸ ਤਰ੍ਹਾਂ ਦਾ ਸੀ ਕਿ 50% ਧਨ ਕਮਾਉਣ ਦੀ ਜਾਂਚ ਦੱਸਣੀ ਹੈ, ਬੋਲਣਾ ਕਿਵੇਂ ਹੈ, ਕੰਮ ਕਿਵੇਂ ਕਰਨਾ ਹੈ, ਕੱਪੜਾ ਕਿਵੇਂ ਬਣਾਉਣਾ ਹੈ, ਭੋਜਨ ਕਿਵੇਂ ਬਣਾਉਣਾ ਹੈ, ਮਕਾਨ ਕਿਵੇਂ ਬਣਾਉਣਾ ਹੈ, ਸਾਰੇ ਕੰਮਾਂ ਦੀ ਜਾਂਚ 50% ਸੀ। ਪਰ 50% ਜਿਹੜੀ ਸੀ ਵਿਦਿਆ, ਉਹ ਸੀ ਕਿ ਰੱਬ ਨਾਲ ਕਿਵੇਂ ਜੁੜਨਾ ਹੈ, ਦੋਵੇਂ ਬਰਾਬਰ ਰੱਖੀਆਂ। ਜਦੋਂ ਅੰਗਰੇਜ਼ ਆਇਆ ਉਹਨਾਂ ਦੇ ਐਕਟ ਹੋਰ ਤਰ੍ਹਾਂ ਦੇ ਸਨ, ਉਹਨਾਂ ਨੇ ਕਿਹਾ ਰੱਬ ਨੂੰ ਲਾਓ ਗੁੱਠੇ, ਬਿਲਕੁਲ ਕੋਣੇ ਵਿੱਚ ਰੱਖ ਦਿਓ, ਇਸ ਨੂੰ ਕਦੀ ਥੋੜਾ ਜਿਹਾ ਕਿਣਕਾ ਰੱਖ ਲਿਆ। ਇਸ ਲਈ ਉਹਨਾਂ ਦੇ ਚਰਚ ਖਾਲੀ ਹੋ ਗਏ, ਕਿਉਂਕਿ ਉਹਨਾਂ ਨੇ ਕੋਰਨਰ ਉੱਤੇ ਲਾਇਆ ਰੱਬ ਨੂੰ, ਥੋੜਾ ਥੋੜਾ ਤੇ ਅਸੀਂ ਵੀ ਲਾ ਦਿੱਤਾ ਵੀ ਸਾਲ ਬਾਅਦ ਗੁਰਪੁਰਬ ਇੱਕ ਬਸ, ਬਾਕੀ ਨਹੀਂ ਗੁਰੂ ਦੀ ਲੋੜ। ਤਾਂ ਉਹਨਾਂ ਦਾ ਜਿਹੜਾ ਤਰੀਕਾ ਸੀ ਉਹ ਇਹ ਸੀ ਕਿ ਬਹੁਤਾ ਧਨ ਕਮਾਉਣ ਦੀ ਸਿੱਖਿਆ ਤੇ ਧਰਮ ਕਮਾਉਣ ਦੀ ਕੋਈ ਵਿਦਿਆ ਨਹੀਂ ਸੀ, ਉਹਨਾਂ ਨੇ ਸਾਰੀ ਪ੍ਰਣਾਲੀ ਇਸ ਦੇਸ਼ ਦੀ ਤੋੜ ਕੇ ਆਪਣਾ ਸੰਵਿਧਾਨ ਲਾਗੂ ਕਰ ਦਿੱਤਾ ਤੇ ਅਸੀਂ ਮੂਰਖਤਾ ਇਹ ਕੀਤੀ, ਅੰਗਰੇਜ਼ ਤਾਂ ਚਲੇ ਗਏ, ਕਿਹਾ ਜੀ ਦੇਸ਼ ਤਾਂ ਆਜ਼ਾਦ ਹੋ ਗਿਆ, ਅੰਗਰੇਜ਼ ਤੁਰ ਗਏ, ਪਰ ਜਿਹੜਾ ਉਹਨਾਂ ਨੇ ਐਕਟ ਬਣਾਇਆ ਸੀ ਵਿਦਿਆ ਦਾ, ਅਸੀਂ ਉਹੀ ਲਾਗੂ ਰੱਖਿਆ, ਅੱਜ ਤੱਕ ਵੀ ਉਹ ਹੈ। ਇਸ ਦੇਸ਼ ਦੀ ਵਿਦਿਆ ਦਾ ਜਿਹੜਾ ਐਕਟ ਹੈ, ਸੰਵਿਧਾਨ ਹੈ, ਉਹ ਅੱਜ ਵੀ ਉਹੀ ਚੱਲ ਰਿਹਾ ਜਿਹੜਾ ਅੰਗਰੇਜ਼ ਨੇ ਲਾਗੂ ਕੀਤਾ ਸੀ, ਉਹੀ ਚੱਲ ਰਿਹਾ। ਉਹਦੇ ਵਿੱਚ ਕੀ ਹੈ, ਪਦਾਰਥ ਕਮਾਉਣ ਦੀ ਜਾਂਚ ਸਿੱਖੋ, ਛੱਡੋ ਪਾਸੇ ਇਹਨਾਂ ਗੁਰਦੁਆਰਿਆਂ ਨੂੰ, ਮੰਦਰਾਂ ਨੂੰ, ਕੀ ਕਰਨਾ ਗਿਆਨ ਦਾ, ਪਾਸੇ ਕਰ ਦਿਓ ਇਹਨਾਂ ਨੂੰ, ਚਾਰ ਬੰਦੇ ਰੱਖ ਦਿਓ, ਸੰਖ ਵਜਾਈ ਜਾਣਗੇ। ਤਾਂ ਧਰਮ ਨੂੰ ਕੁਝ ਕਮਰਿਆਂ ਵਿੱਚ ਬੰਦ ਕਰਕੇ ਰੱਖ ਦਿੱਤਾ ਸਾਡੇ ਦੇਸ਼ ਨੇ, ਕੁਝ ਥਾਵਾਂ ਦੇ ਵਿੱਚ ਬੰਦ ਕਰਕੇ ਰੱਖ ਦਿੱਤਾ, ਔਰ ਇਹ ਤਰੀਕਾ ਬਣਾ ਦਿੱਤਾ ਵੀ ਸਾਲ ਬਾਅਦ ਉੱਥੇ ਜਾਵਾਂਗੇ, ਸਾਲ ਦਾ ਚੜਾਵਾ ਦੇ ਆਵਾਂਗੇ, ਬਾਕੀ ਕੋਈ ਸੰਬੰਧ ਨਹੀਂ ਧਰਮ ਦਾ। ਤੇ ਜੇ ਇਸ ਦੇਸ਼ ਨੂੰ ਧਾਰਮਿਕ ਬਣਾਉਣਾ, ਥੋੜਾ ਥੋੜਾ ਤੇ ਸਾਡੇ ਦੇਸ਼ ਨੇ ਇਹ ਰੋਣਾ ਧੋਣਾ ਸ਼ੁਰੂ ਕਰ ਦਿੱਤਾ ਵੀ ਬਹੁਤ ਬੁਰਾ ਹਾਲ ਹੈ ਜੀ, ਕੋਈ ਸੁੱਖ ਨਹੀਂ, ਕਲ ਕਲੇਸ਼, ਦੁਬਦਾ, ਬੇਰੁਜ਼ਗਾਰੀ, ਕੋਈ ਧਰਮ ਦੀ ਗੱਲ ਨਹੀਂ ਚੱਲ ਰਹੀ, ਥੋੜਾ ਥੋੜਾ ਸ਼ੁਰੂ ਹੋਇਆ, ਅਜੇ ਤੇ ਇਹਦੇ ਨਤੀਜੇ ਹੋਰ 10-20 ਸਾਲ ਨੂੰ ਆਉਣਗੇ। ਜਿਹੜਾ ਅਸੀਂ ਪੱਛਮ ਦੀ ਤਰਜ਼ ਤੇ ਚੱਲ ਰਹੇ ਹਾਂ ਨਾ, ਉਹਨਾਂ ਦੇਸ਼ਾਂ ਦੀ ਨਕਲ ਕਰ ਰਹੇ ਹਾਂ, ਉਹ ਨਤੀਜੇ ਅਜੇ ਹੋਰ ਕੁਝ ਸਾਲਾਂ ਨੂੰ ਆਉਣਗੇ, ਜਦੋਂ ਹੱਥਾਂ ਵਿੱਚੋਂ ਸਾਰਾ ਕੁਝ ਨਿਕਲ ਜਾਏਗਾ। ਕੁਝ ਤਾਂ ਨਿਕਲ ਹੀ ਗਿਆ, ਸਾਰਿਆਂ ਨੂੰ ਪਤਾ ਹੈ, ਬਹੁਤਾ ਕੁਝ ਨਿਕਲ ਚੁੱਕਾ ਹੈ। ਤਾਂ ਸਤਿਗੁਰਾਂ ਦੇ ਜਿਹੜਾ ਤਰੀਕਾ ਸੀ ਉਹ ਇਹ ਸੀ ਕਿ ਭੈ ਵਿੱਚ ਰਹਿਣਾ, ਜਿਹੜੀ ਮੈਂ ਬੇਨਤੀ ਸਾਂਝੀ ਕਰ ਰਿਹਾ ਸੀ। ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਸੋਚ ਵੱਖਰੀ ਹੈ ਕਿ ਨਾਲ ਨਾਲ ਧਰਮ ਦੀ ਵੀ ਸਿੱਖਿਆ ਦਿੱਤੀ ਜਾਏ। ਤਾਂ ਇਹ ਬਚਨ ਜਿਹੜੇ ਸਾਂਝੇ ਕਰ ਰਿਹਾ ਸੀ, ਡਰ ਨੂੰ ਕਿਵੇਂ ਅਪਣਾਉਣਾ, ਚੇਤੇ ਵਿੱਚ ਕਿਵੇਂ ਰੱਖਣਾ, ਮੌਤ ਨੂੰ ਯਾਦ ਰੱਖਣਾ। ਭਗਤਾਂ ਦਾ ਮਿਲਣ ਦਾ ਤਰੀਕਾ ਹੋਰ ਹੈ, ਸੰਸਾਰੀਆਂ ਦੀ ਮਤ ਹੋਰ ਤਰ੍ਹਾਂ ਦੀ ਏ। ਤੇ ਕਬੀਰ ਜੀ ਕਹਿੰਦੇ ਨੇ ਸੰਸਾਰ ਕਹਿੰਦਾ ਵਿਕਾਸ ਕਰ ਰਿਹਾ, ਬੰਦਾ ਅੱਗੇ ਵਧੀ ਜਾ ਰਿਹਾ, ਕਿਉਂ ਸੰਸਾਰ ਇਹ ਕਹਿੰਦਾ ਵਿਕਾਸ ਕਰ ਗਿਆ ਆਦਮੀ, ਪਹਿਲਾਂ ਇਹਦੇ ਕੋਲ 1 ਲੱਖ ਸੀ, ਹੁਣ 1 ਕਰੋੜ ਹੋ ਗਿਆ ਤੇ ਵਿਕਾਸ ਕਰ ਗਿਆ। ਜੇ ਧਰਮ ਨੂੰ ਪੁੱਛੋ, ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ, ਉਹ ਕਹਿੰਦੇ ਨੇ ਜੇ 1 ਲੱਖ ਤੋਂ ਕਰੋੜ ਹੋ ਗਿਆ, ਤੇ ਜੇ ਪਹਿਲਾਂ 5 ਬਾਣੀਆਂ ਪੜ੍ਹਦਾ ਸੀ ਤੇ ਨਾਲ 1 ਹੋਰ ਪੜ੍ਹਨ ਲੱਗ ਪਿਆ, ਫਿਰ ਤੇ ਕੋਈ ਹਰਜ ਨਹੀਂ, ਫਿਰ ਤੇ ਠੀਕ ਹੈ, ਦਾ ਧਨ ਵੱਧ ਗਿਆ। ਤੇ ਜੇ ਹੁਣ 1 ਲੱਖ ਤੋਂ ਕਰੋੜ ਹੋਇਆ, ਹੁਣ 5 ਦੇ ਥਾਂ ਤੇ ਬਸ ਸਤਨਾਮ ਵਾਹਿਗੁਰੂ ਬਚ ਗਿਆ, ਤੇ ਫਿਰ ਕਹਾਣੀ ਗਲਤ ਹੋ ਗਈ, ਫਿਰ ਵਿਕਾਸ ਨਹੀਂ, ਫਿਰ ਇਹਨੂੰ ਅਸੀਂ ਵਿਨਾਸ਼ ਕਹਿ ਸਕਦੇ ਹਾਂ, ਇਹ ਫਿਰ ਵਿਕਾਸ ਨਹੀਂ ਹੋਇਆ ਜ਼ਿੰਦਗੀ ਦਾ। ਵਿਕਾਸ ਇਹਨੂੰ ਵਿਨਾਸ਼ ਕਿਹਾ ਜਾ ਸਕਦਾ, ਬਰਬਾਦੀ ਕਿਹਾ ਜਾ ਸਕਦਾ ਜ਼ਿੰਦਗੀ ਦਾ। ਤਾਂ ਇਸ ਬਰਬਾਦੀ ਨੂੰ ਰੋਕਣ ਵਾਸਤੇ ਹੀ ਭਗਤਾਂ ਨੇ ਜਿਹੜੀ ਵਿਆਖਿਆ ਕੀਤੀ, ਉਹਦੇ ਵਿੱਚ ਬਚਨ ਸਨ ਕਿ ਜਨਨੀ ਜਾਣਤ ਸੁੱਤ ਵੱਡਾ ਹੋਤ ਹੈ, ਇਤਨਕ ਨਾ ਜਾਣੈ ਜੇ ਦਿਨ ਦਿਨ ਔਧ ਘਟਤ ਹੈ, ਮੋਰ ਮੋਰ ਕਰ ਅਧਿਕ ਲਾਡ ਧਰ, ਪੇਖਤ ਹੀ ਜਮ ਰਾਉ ਹਸੈ। ਮੌਤ ਨੂੰ ਨੇੜੇ ਦੱਸਿਆ, ਵੈਸੇ ਤਾਂ ਇੱਥੇ ਅਰਦਾਸ ਕੀਤੀ ਜਾਂਦੀ ਹੈ, ਗੁਰੂ ਸਾਹਿਬ ਵੱਲੋਂ ਆਸ਼ੀਰਵਾਦ ਵੀ ਮਿਲਦੇ ਰਹੇ, ਆਪਾਂ ਅਰਦਾਸ ਵੀ ਕਰਾਉਂਦੇ ਹਾਂ ਕਿ ਬੱਚੇ ਦੀ ਉਮਰ ਆਯੂ ਜਿਹੜੀ ਹੈ ਦੀਰਘ ਹੋਵੇ, ਲੰਬੀ ਹੋ ਜਾਏ। ਪਰ ਵਿੱਚ ਫਿਰ ਇਹ ਕਿਉਂ ਕਿਹਾ ਵੀ ਬੱਚਾ ਛੋਟਾ ਹੁੰਦਾ ਜਾ ਰਿਹਾ, ਇਹਦੀ ਮੌਤ ਨੇੜੇ ਆ ਰਹੀ ਹੈ, ਤਾਂ ਕੋਈ ਨਾ ਕੋਈ ਕਾਰਨ ਜ਼ਰੂਰ ਹੈ। ਕਾਰਨ ਸਿਰਫ ਇੰਨਾ ਹੈ, ਬੰਦੇ ਨੂੰ ਡਰ ਤੋਂ ਡਰਾ ਕੇ ਪ੍ਰਭਾਵਿਤ ਕੀਤਾ ਜਾਏ, ਸਮਝੇ ਗਈ ਤਾਂ, ਡਰ ਤੋਂ ਬਿਨਾਂ ਬੰਦਾ ਮੰਨਦਾ ਹੀ ਨਹੀਂ, ਡਰ ਤੋਂ ਬਿਨਾਂ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹ ਡਰ ਦੇ ਸ਼ਬਦ ਵਰਤੇ, ਮੌਤ ਦੇ ਸ਼ਬਦ ਵਰਤੇ, ਤੇ ਬਚਨ ਨੇ ਜੇ ਚੇਤੇ ਕਰਨਾ ਤੇ ਕਰ ਲੈ, ਹੁਣ ਵਕਤ ਹੈ, ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਇਸ ਦਿਨ ਰਾਤ ਵਿੱਚ ਜੇ ਤੂੰ ਚੇਤੇ ਕਰਨਾ, ਯਾਦ ਕਰਨਾ ਤੇ ਹੁਣ ਕਰ ਲੈ, ਫਿਰ ਵਕਤ ਨਹੀਂ ਮਿਲੇਗਾ, ਸਮਾਂ ਨਿਕਲਦਾ ਜਾ ਰਿਹਾ। ਹਰ ਜਪਦਿਆਂ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੈ ਸਾਹ ਆਵੈ ਕੇ ਨਾ ਆਵੈ ਰਾਮ। ਕੋਈ ਪਤਾ ਨਹੀਂ, ਬੜਾ ਸੁਚੇਤ ਕੀਤਾ ਗਿਆ, ਔਰ ਚੇਤਨਾ ਹੈ ਤੋ ਚੇਤ ਲੈ, ਨਿਸ ਦਿਨ ਮੈਂ ਪ੍ਰਾਣੀ, ਛਿਨ ਛਿਨ ਔਧ ਬਿਹਾਤ ਹੈ, ਫੂਟੇ ਘਟ ਜਿਉ ਪਾਣੀ, हर गुण काहे न गाव ही मूर्ख अज्ञाना झूठे लालच लाग कै नह जर मरन पछाना। फिर बचन कीते कहिंदे अज हूं कछ बिगड़ियो नहीं जो प्रभ गुण गावे। कहो नानक ते भजन ते निरभय पद पावै। इस करके डर दिता गया, डर तो बिना बंदा धार्मिक नहीं बन सकता, भय तो बिना धार्मिक नहीं हो सकता। बाबा फरीद जी ने ते गुरु अमरदास जी ने दो मिलवे शब्द कहे ते बेनती कर रहा सी, रब दा भय उन्हां नूं व्यापदा है जेड़े उहदे नाल रहण दी जाच सिख लैंदे। ते शब्द दिता गया चित्रगुप्त, मैं विशा सांझा कर रहा सी, पुराने जिहड़ा कह लो भी कहानी सी, ज्ञान दिता गया सी, उहदे विच आदमी नूं कहा गया कि तेरे इन्हां दोवां मोढ़ियां ते दो चित्रगुप्त ने। गुरु साहिब दा वक्त आया, उन्हां ने इहनूं कंडेम नहीं कीता पर इहदा रूप बदल दिता। याद रखो यह कहानी है बंदे नूं प्रभावित करन वास्ते है। कहानी तो बिना आदमी समझेगा नहीं, कहानी दे विच उहनूं समझाउणा पएगा, कहानी तो बिना समझ नहीं आउंदी। और इस कहानी दा रूप बदलिया गुरु नानक साहब ने, उन्होंने बचन कीते गावन तुदनो चित गुप्त लिख जानन लिख लिख धर्म विचारे। चित्रगुप्त ने पर गुरमत उस तरह दे नहीं मनदी वे इत्थे मोढ़ियां ते हैं, उहदी व्याख्या होर कर दित्ती गुरु साहब ने, है उही गल सी व्याख्या बदल दित्ती, नवां रूप दे दित्ता। ते नवा रूप ए सी के चित्रगुप्त दे अर्थ ने बंदे दे जीवन दी ओ तस्वीर जेड़ी गुप्त है। चित्र दा अर्थ है तस्वीर, गुप्त दा अर्थ है लुकी हुई, लुकी हुई तस्वीर जिन्हू कहिंदे ने खुफिया कैमरा, दिसदा नहीं। जिवें असीं वेखांगे वी किसे दे बटन विच कैमरा लगा है, अगले नूं पता नहीं वो बोली जा रहा, रिकॉर्डिंग हो रही है, किते घड़ी विच लगा होया कैमरा दिसदा नहीं, किते फुलां दे हार विच लगा होया। कई इस तरह दियां चीजां विच कैमरा फिट कर दिता गया जेड़ा अगले नूं पता नहीं लगदा कि मेरी रिकॉर्डिंग हो रही है, मेरे सबूत बन रहे ने। ते सतगुरां ने बचन कीते कहन लगे मोढ़ियां ते नहीं चित्रगुप्त, उस गल तों अगे लैके चले गए। वह भी एक चंगा तरीका सी समझाउण वास्ते। ते हजूर ने बचन कीते कहन लगे सद सुनदा सद वेखदा शब्द रहा भरपूर, मोढ़ियां ते नहीं बैठा, तेरे शब्द विच ही बैठा होया, जो कुछ तू बोलना उत्थे ही रब है। कह रविदास हाथ पै नेरे, बहुत नेड़े है। गुरु अर्जन देव जी ने बचन कीते मोहन मान प्राण रंगीला बास रहो ही रह के संगे पेख मोयो मन लीला, बिल्कुल नेड़े है, बिल्कुल नाल है। जदों तू तुरना है ते तेरे नाल तुरदा है, जदों तू बैठना है ते तेरे नाल बैठ जांदा है, जदों तू भोजन करना है ते तेरे नाल वह भोजन भी करदा है, जदों तू वेखना ते वह भी वेख रहा नाल, किन्ना नेड़े आ गया। ते यह प्रक्रिया बड़ी औखी, इहनूं बंदा अपनाउंदा नहीं। तां ही ते बंदे ने कहा दो तरीके दसे ना गुरु साहिब ने, कुछ लोग नेड़े समझते ने रब नूं, कुछ कहिंदे ने बड़ी दूर है। गावै को जापै दिसै दूर, कुछ कहिंदे ने बड़ी दूर है। ते दूर कहण विच फायदा भी है, बड़ा लाभ है। जे दूर मनांगे ते तां मन मर्जी होवेगी। गावै को कुछ उहनूं गाउंदे ने किवें वेखै हाजरा हदूर, कुछ कहिंदे ने मेरे बिल्कुल नेड़े है, मेरे बिल्कुल नाल है, भय विच रहिंदे ने। ते नेड़े रहना बड़ा औखा है रब दे, गुरु दे नाल रहना बड़ा औखा है, गुरु दे कोल रहना बड़ा औखा है, उहदी याद दे नाल। ते जिहड़े सानू आ पंज ककार दिते ना कलगीधर पातशाह ने, इस वास्ते दिते सन कि वैसे तां तूं मैनूं चेते रखना नहीं, चल तेरे हथ विच कड़ा पा देना, कड़ा वेख के ते मेरी याद तेनूं आ जाएगी, चेता बनिया रहेगा। इस करके कहा जांदा है भी कड़ा पाउणा ते सजे हथ विच पाओ, क्योंकि बंदा इहदे नाल ही बहुते कम करदा है सजे हथ नाल, तां कि इहदे उत्ते कोई अंकुश लाया जाए, ਇਹਦੀ ਜ਼ਿੰਦਗੀ ਨੂੰ ਸਿੱਧੇ ਰਾਹ ਤੇ ਤੋਰਿਆ ਜਾਏ, ਇਹਦੇ ਜੀਵਨ ਦੀਆਂ ਹੱਦਾਂ ਬਣਾਈਆਂ ਜਾਣ। ਇਸ ਕਰਕੇ ਉਹਦੇ ਨਾਲ ਰਹਿਣ ਦੀ ਗੱਲ ਕੀਤੀ ਗਈ ਹੈ। ਬੜਾ ਔਖਾ ਨਾਲ ਰਹਿਣਾ, ਉਹਨੂੰ ਨਾਲ ਪ੍ਰਤੀਤ ਕਰਨਾ ਤੇ ਜੀਵਨ ਬਦਲ ਜਾਏਗਾ। ਬੜੀ ਸੋਹਣੀ ਇਹਦੇ ਉੱਤੇ ਕਹਾਣੀ ਕਹੀ ਗਈ, ਮੈਂ ਆਪ ਜੀ ਨਾਲ ਸਾਂਝੀ ਕਰਦਿਆਂ ਸਮਝਣ ਵਾਸਤੇ। ਗੁਰੂ ਸਾਹਿਬ ਨੇ ਵੀ ਭੈ ਤੇ ਅਦਬ ਦੀ ਗੱਲ ਕੀਤੀ ਹੈ ਬਾਣੀ ਦੀ। ਇਹ ਨਹੀਂ ਕਿ ਗੁਰੂ ਸਿਰਫ ਇਸ ਪੰਡਾਲ ਦੇ ਅੰਦਰ ਹੈ, ਇੱਥੇ ਸਾਨੂੰ ਦੇਖ ਰਿਹਾ। ਵੈਸੇ ਬੰਦਾ ਹੈ ਬੜਾ ਚਲਾਕ, ਉਹਦੇ ਕੋਲ ਤਰੀਕਾ ਬੜਾ ਹੈ। ਇੱਕ ਨੇ ਤਾਂ ਇਹਦੇ ਉੱਤੇ ਕਟਾਖਿਆ ਭਰੀ ਇੱਕ ਕਹਾਣੀ ਵੀ ਲਿਖੀ ਹੈ, ਉਹ ਸੱਚ ਸੀ। ਕਹਾਣੀਆਂ ਜਿਹੜੀਆਂ ਨੇ ਉਹ ਸੱਚ ਨੂੰ ਪ੍ਰਗਟ ਕਰਦੀਆਂ ਨੇ। ਉਹ ਕਹਿੰਦਾ ਵੀ ਆਦਮੀ ਨੇ ਆਪਣੇ ਰਹਿਬਰਾਂ ਨੂੰ ਵੱਡੇ ਵੱਡੇ ਮਕਾਨ ਬਣਾ ਕੇ ਤਾਂ ਦਿੱਤੇ ਨੇ ਤਾਂ ਕਿ ਉਹਦੇ ਵਿੱਚ ਰਹੀ ਜਾਣ, ਉੱਥੇ ਉਹਨਾਂ ਨੂੰ ਚੜਾਵਾ ਚੜਾ ਦਿੱਤਾ ਜਾਏ, ਉੱਥੇ ਉਹਨਾਂ ਨੂੰ ਨਮਸਕਾਰ ਕਰ ਦਿੱਤੀ ਜਾਏ ਤੇ ਬਾਹਰ ਜਾ ਕੇ ਜੋ ਮਰਜ਼ੀ ਕਰੀਏ। ਕਿਉਂਕਿ ਓਹਲੇ ਜੋ ਹੋ ਗਏ, ਝੂਠ ਬੋਲਿਆ ਜਾ ਸਕਦਾ? ਭੈ ਨਹੀਂ ਹੈ, ਅਦਬ ਨਹੀਂ ਹੈ। ਕੱਲ ਦੇ ਸਲੋਕ ਵਿੱਚ ਜਿਹੜੇ ਬਚਨ ਆਏ ਸਨ ਕਿ ਬੱਧਾ ਚੱਟੀ ਜੋ ਭਰੈ ਨਾ ਗੁਣ ਨਾ ਉਪਕਾਰ, ਜਿਸ ਬੰਦੇ ਵਿੱਚ ਨੀਅਤ ਨਹੀਂ ਉਹ ਧਰਮ ਨਹੀਂ ਕਮਾ ਸਕਦਾ। ਉਹ ਰੱਬ ਨੂੰ ਇੱਕ ਥਾਂ ਤੇ ਜਾਣਦਾ ਤੇ ਦੂਜੇ ਥਾਂ ਤੇ ਉਹਦੇ ਤੋਂ ਲੈਸ ਜਿਉਂਦਾ ਵੀ ਹੈ ਨਹੀਂ, ਸਮਝਦਾ ਨਹੀਂ। ਤਾਂ ਇਸ ਕਰਕੇ ਜਿਨ੍ਹਾਂ ਨੇ ਨੇੜੇ ਜਾਣਨਾ ਬੜਾ ਔਖਾ, ਉਹਨੂੰ ਨਾਲ ਰਹਿਣਾ ਬਹੁਤ ਔਖਾ ਹੈ। ਕਿਸੇ ਫਕੀਰ ਨੇ ਇੱਕ ਦੁਕਾਨਦਾਰ ਨੂੰ ਇੱਕ ਛੋਟਾ ਜਿਹਾ ਟੁਕੜਾ ਦੇ ਦਿੱਤਾ ਔਰ ਉਹਨੇ ਪੁੱਛਿਆ ਕੀ ਹੈ? ਕਹਿਣ ਲੱਗਾ ਜਿਹਦੀ ਤੂੰ ਮਾਲਾ ਜਪਣਾ ਹੈ ਉਹ ਹੀ ਰੱਬ ਦੀ ਨਿਸ਼ਾਨੀ, ਉਹਦਾ ਇੱਕ ਛੋਟਾ ਜਿਹਾ ਯੰਤਰ ਹੈ, ਇਹਦੇ ਰਾਹੀਂ ਉਹ ਬੋਲਦਾ ਹੈ। ਇਹ ਆਪ ਤੇ ਨਹੀਂ ਹੋ, ਪਰ ਇਹ ਤੂੰ ਟੁਕੜਾ ਫੜ ਲੋਹੇ ਦਾ, ਇਹਨੂੰ ਆਪਣੇ ਕੰਡੇ ਦੇ ਕੋਲ ਰੱਖ ਲੈ, ਇਹ ਬੋਲੇਗਾ ਤੇਰੇ ਨਾਲ ਗੱਲਬਾਤ ਕਰੇਗਾ। ਤੇ ਦੁਕਾਨਦਾਰ ਸੀ ਸਰਮਾਏਦਾਰ ਮਾਇਆਧਾਰੀ, ਉਹਨੇ ਸੋਚਿਆ ਵੀ ਇਹ ਤਾਂ ਫ੍ਰੀ ਦਾ ਤਕਨੀਕ ਮਿਲ ਗਈ, ਲੋਕ ਤਾਂ ਜੰਗਲਾਂ ਵਿੱਚ ਘੁੰਮਦੇ ਨੇ, ਯਤਨ ਕਰਦੇ ਨੇ, ਬਹੁਤ ਕੁਝ ਕਰਦੇ ਨੇ, ਇਹ ਤਾਂ ਫ੍ਰੀ ਵਿੱਚ ਮਿਲ ਗਿਆ ਰੱਬ। ਤਾਂ ਉਹਨੇ ਬੜੀ ਉਤਸੁਕਤਾ ਦੇ ਨਾਲ, ਬੜੀ ਕਾਹਲੀ ਦੇ ਨਾਲ ਉਸ ਫਕੀਰ ਦੇ ਕੋਲੋਂ ਉਹ ਯੰਤਰ ਫੜ ਲਿਆ ਜਿਹਦੇ ਰਾਹੀਂ ਰੱਬ ਵੇਖਦਾ ਸੀ ਤੇ ਸੁਣ ਵੀ ਲੈਂਦਾ ਸੀ, ਬੋਲਦਾ ਵੀ ਸੀ। ਤਾਂ ਫਕੀਰ ਦੇਖ ਕੇ ਥੋੜਾ ਜਿਹਾ ਹੱਸਿਆ, ਉਹਨੂੰ ਪਤਾ ਸੀ ਕਿ ਸੰਸਾਰ ਦੇ ਬੰਦੇ ਲੋਭੀ ਬੜੇ ਨੇ, ਪਦਾਰਥ ਤੋਂ ਲੈ ਕੇ ਰੱਬ ਤੱਕ ਆਪਣੇ ਕੋਲ ਰੱਖਣਾ ਚਾਹੁੰਦੇ। ਉਹਨਾਂ ਦੀ ਇੱਕ ਇਹ ਕਮਜ਼ੋਰੀ, ਉਹ ਰੱਬ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਨੇ, ਰੱਬ ਦੇ ਕੋਲ ਆਪ ਨਹੀਂ ਰਹਿਣਾ ਚਾਹੁੰਦੇ। ਫਰਕ ਬੜਾ ਹੈ, ਰੱਬ ਨੂੰ ਕੋਲ ਰੱਖਣਾ, ਕੋਲ ਦਾ ਯਾਨੀ ਕਿ ਅਧਿਕਾਰ ਵਿੱਚ ਰੱਖਣਾ ਚਾਹੁੰਦੇ ਨੇ, ਪਰ ਆਪ ਉਹਦੇ ਅਧਿਕਾਰ ਵਿੱਚ ਨਹੀਂ ਰਹਿਣਾ ਚਾਹੁੰਦੇ। ਉਹ ਮੁਸਕਾਇਆ ਤੇ ਬੜਾ ਵੀ ਇਹਨੇ ਲਾਲਚ ਵਿੱਚ ਲੈ ਤਾਂ ਲਿਆ ਹੈ, ਇਹਦੀ ਬਿਰਤੀ ਹੈ ਕੁਝ ਨਾ ਕੁਝ ਲਵੋ, ਕੁਝ ਨਾ ਕੁਝ ਮਿਲ ਜਾਏ, ਤਾਂ ਲੈ ਤਾਂ ਲਿਆ ਪਰ ਇਹਦੀ ਨੀਂਦ ਹਰਾਮ ਕਰਦਾ ਹੈਗਾ ਇਹ ਜਿਹੜਾ ਟੁਕੜਾ ਹੈ, ਕੋਲ ਰੱਖ ਲਿਆ ਕੰਡੇ ਦੇ। ਫਕੀਰ ਚਲਾ ਗਿਆ, ਕਦੀ ਕਦੀ ਆਉਂਦਾ ਸੀ, ਉਹਨੇ ਕੋਲ ਰੱਖ ਲਿਆ, ਬੜਾ ਖੁਸ਼। ਇੱਕ ਗ੍ਰਾਹਕ ਆਇਆ, ਉਹਨੇ ਸੌਦਾ ਲੈਣਾ ਸੀ, ਸੌਦਾ ਲਿਖਾ ਦਿੱਤਾ, ਉਹਨੇ ਤੋਲਣਾ ਸ਼ੁਰੂ ਕੀਤਾ ਤੇ ਹਰ ਇੱਕ ਤੋਲ ਦੇ ਵਿੱਚ ਫਰਕ ਪਾਉਂਦਾ, ਜਦੋਂ ਘੱਟ ਤੋਲਦਾ ਹੈ ਤੇ ਉਹ ਯੰਤਰ ਬੋਲ ਪੈਂਦਾ, ਉਹ ਕਹਿੰਦਾ ਸੇਠ ਜੀ ਗਲਤੀ ਨਾ ਕਰੋ, ਗਲਤ ਤੋਲ ਰਹੇ ਹੋ। ਹੈਰਾਨ ਹੋਇਆ ਪਹਿਲੀ ਵਾਰੀ ਵੀ ਆਵਾਜ਼ ਕਿਹਦੀ, ਫਿਰ ਚੇਤਾ ਆ ਗਿਆ ਫਕੀਰ ਨੇ ਕਿਹਾ ਸੀ ਇਹਦੇ ਵਿੱਚੋਂ ਰੱਬ ਬੋਲਦਾ, ਇਹ ਤੇ ਉਹਦੀ ਆਵਾਜ਼ ਹੈ। ਫਿਰ ਵੀ ਉਹਨੇ ਕਿਹਾ ਚਲੋ ਉੱਤੇ ਕੱਪੜਾ ਪਾ ਦਿੰਦੇ ਹਾਂ, ਪਾਉਂਦਾ ਹੀ ਇਹ ਬੰਦਾ ਤਕਰੀਬਨ, ਪਾ ਦਿਓ ਕੱਪੜਾ ਉੱਤੇ ਸ਼ਾਇਦ ਆਵਾਜ਼ ਦੱਬੀ ਹੋਈ ਜਾਏਗੀ। ਤਾਂ ਕੱਪੜਾ ਪਾਇਆ ਤੇ ਫਿਰ ਘੱਟ ਤੋਲਣ ਦਾ ਯਤਨ ਕੀਤਾ, ਫਿਰ ਆਵਾਜ਼ ਹੋਰ ਉੱਚੀ ਹੋ ਗਈ, ਕਿਉਂਕਿ ਕੱਪੜੇ ਥੋੜੀ ਉਹਨੂੰ ਰੋਕ ਸਕਦੇ ਨੇ। ਉਹਨੇ ਕਿਹਾ ਵੀ ਜਾਂ ਤੇ ਮੇਰੇ ਨਾਲ ਰਹਿਣੇ ਤੇ ਬੰਦਾ ਬਣਨੇ ਤੇ ਮੈਂ ਘੱਟ ਨਹੀਂ ਤੋਲਣ ਦੇਣਾ। ਹੋਰ ਡਰ ਗਿਆ, ਬੈਠ ਗਿਆ, ਗ੍ਰਾਹਕ ਨੂੰ ਜਵਾਬ ਦੇ ਦਿੱਤਾ, ਕਹਿਣ ਲੱਗਾ ਅੱਜ ਮੇਰੀ ਸਿਹਤ ਨਹੀਂ ਠੀਕ, ਸੌਦਾ ਕੱਲ੍ਹ ਨੂੰ ਲੈ ਕੇ ਚਲਾ ਜੀ। ਸਿਹਤ ਨਹੀਂ ਠੀਕ ਦਾ ਮਤਲਬ ਅੱਜ ਮੈਂ ਠੀਕ ਨਹੀਂ ਤੋਲ ਸਕਦਾ। ਇੱਥੇ ਜਦੋਂ ਬੰਦਾ ਪੁੰਨ ਕਰਦਾ ਨਾ ਉਦੋਂ ਕਹਿੰਦਾ ਅੱਜ ਮੇਰੀ ਸਿਹਤ ਠੀਕ ਨਹੀਂ, ਥੋੜਾ ਜਿਹਾ ਦਰਦ ਹੁੰਦਾ ਸਰੀਰ। ਜਿੱਦਣ ਪਾਪ ਕਰਦਾ ਉਦਣ ਕਹਿੰਦਾ ਅੱਜ ਸਿਹਤ ਠੀਕ। ਇਹ ਸ਼ਬਦ ਉਹਨੇ ਵਰਤੇ, ਗ੍ਰਾਹਕ ਨੂੰ ਕਹਿੰਦਾ ਸਿਹਤ ਠੀਕ ਨਹੀਂ ਮੇਰੀ ਅੱਜ, ਸਿਹਤ ਠੀਕ ਤਾਂ ਨਹੀਂ ਵੀ ਅੱਜ ਪੁੰਨ ਕਰਨ ਲੱਗਾ ਸੀ, ਠੀਕ ਤੋਲਣ ਲੱਗਾ ਸੀ। ਇਸ ਕਰਕੇ ਉਸ ਫਕੀਰ ਨੂੰ ਲੱਭਣ ਵਾਸਤੇ ਗਿਆ ਕਿ ਇਹ ਤੂੰ ਆਪਣਾ ਰੱਬ ਵਾਪਸ ਲੈ, ਮੈਨੂੰ ਨਹੀਂ ਚਾਹੀਦਾ। ਕਿਸੇ ਤਰ੍ਹਾਂ ਉਹਨੇ ਖੋਜ ਲਿਆ, ਜੰਗਲ ਵਿੱਚ ਉਹਦੀ ਕੁਟੀਆ ਸੀ, ਪਹੁੰਚ ਗਿਆ ਤੇ ਫਕੀਰ ਕਹਿੰਦਾ ਸੇਠ ਜੀ ਇੰਨੀ ਕੀ ਜ਼ਰੂਰਤ, ਰਾਤ ਦੇ ਹਨੇਰੇ ਵਿੱਚ ਕਿੱਧਰ ਤੁਰੇ ਫਿਰਦੇ ਹੋ, ਤੇ ਲਿਜਾ ਕੇ ਅੱਗੇ ਰੱਖਿਆ। ਕਹਿਣ ਲੱਗੇ ਜੀ ਇਸ ਤਰ੍ਹਾਂ ਦਾ ਰੱਬ ਥੋੜੀ ਸਾਨੂੰ ਚਾਹੀਦਾ, ਜਿਹੜਾ ਬੋਲਦਾ ਵੀ ਹੋਵੇ ਤੇ ਸੁਣਦਾ ਵੀ ਹੋਵੇ, ਹੋਰ ਕਿਵੇਂ ਦਾ। ਕਹਿਣ ਲੱਗੇ ਰੱਬ ਇਸ ਤਰ੍ਹਾਂ ਦਾ ਦਿਓ ਜਿਹੜਾ ਨਾ ਬੋਲੇ ਨਾ ਸੁਣੇ ਤੇ ਨਾ ਵੇਖੇ, ਜੋ ਮਰਜ਼ੀ ਕਰੀਏ, ਮਨ ਮਰਜ਼ੀ ਚੱਲਦੀ ਰਹੇ। ਯਤਨ ਤੇ ਅਸੀਂ ਵੀ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਨਾਲ, ਪਰ ਯਾਦ ਰੱਖਣਾ ਸ਼ਬਦ ਜਿੰਦਾ ਹੈ, ਵੇਖਦਾ ਹੈ। ਇਹ ਯਤਨ ਉਹ ਹੀ ਹੈ ਨਾ ਵੀ ਅਖੰਡ ਪਾਠ ਸਾਹਿਬ ਕਰਾਇਆ ਘਰ ਦੇ ਵਿੱਚ ਤੇ ਅਜੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਭੀੜ ਗੁਰਦੁਆਰਾ ਸਾਹਿਬ ਵਿੱਚ ਨਹੀਂ ਪਹੁੰਚੀ, ਉਹਦੇ ਤੋਂ ਪਹਿਲਾਂ ਹੀ ਡੱਟ ਖੁੱਲ ਗਿਆ, ਉਹਦੇ ਤੋਂ ਪਹਿਲਾਂ ਹੀ ਸ਼ਰਾਬ ਵਰਤਾਉਣ ਲੱਗ ਪਏ। ਇਹ ਉਹੀ ਤਰੀਕਾ ਹੈ ਨਾ। ਵੈਸੇ ਇਹ ਚੀਜ਼ਾਂ ਦੀ ਜਿਹੜੀ ਗੱਲ ਸੀ, ਗੁਰੂ ਸਾਹਿਬ ਨੇ ਨਿਰਭੈਤਾ ਨਾਲ ਗੱਲ ਕੀਤੀ ਸੀ। ਅੱਜ ਤੇ ਚੱਕਰ ਇਹ ਪੈ ਗਿਆ ਵੀ ਅਸੀਂ ਸੱਚ ਵੀ ਇਸ ਥਾਂ ਤੇ ਸੱਚ ਕਹਿਣਾ ਵੀ, ਜਿਨ੍ਹਾਂ ਥਾਵਾਂ ਤੋਂ ਸੱਚ ਕਹਿਣ ਦੀ ਜ਼ਰੂਰਤ ਹੈ ਉੱਥੇ ਵੀ ਸੱਚ ਕਹਿਣ ਤੋਂ ਗੁਰੇਜ਼ ਕੀਤਾ ਜਾ ਰਿਹਾ, ਸੱਚ ਕਹਿਣ ਦੀ ਜ਼ਰੂਰਤ ਨਹੀਂ ਕੀਤੀ ਜਾ ਰਹੀ। ਔਰ ਇਹ ਕਿਹਾ ਜਾ ਰਿਹਾ ਮਿਲ ਕੇ ਚੱਲੋ ਸੰਸਾਰ ਦੇ ਨਾਲ, ਜਿਹਦੀ ਬਾਣੀ ਦਾ ਸਹਾਰਾ ਲੈ ਕੇ ਤੁਰ ਰਿਹਾ ਉਹਨੇ ਕਿਹਾ ਨਹੀਂ ਸੰਸਾਰ ਸਾਡੇ ਨਾਲ ਮਿਲ ਕੇ ਚੱਲੇ, ਅਸੀਂ ਸੰਸਾਰ ਨਾਲ ਮਿਲ ਕੇ ਨਹੀਂ ਚੱਲਣਾ। ਕਿਉਂਕਿ ਮਿਲ ਕੇ ਉਹ ਚੱਲਦਾ ਜਿਹੜਾ ਰਾਹ ਤੋਂ ਭਟਕ ਜਾਏ, ਜਿਹੜੇ ਰਾਹ ਤੇ ਤੁਰਦੇ ਨੇ ਉਹ ਭਟਕਿਆ ਹੋਇਆਂ ਨਾਲ ਮਿਲ ਕੇ ਕਿਉਂ ਚੱਲਣ, ਕੀ ਲੋੜ ਪੈ ਗਈ ਉਹਨਾਂ ਨੂੰ। ਤੇ ਜੋ ਮਿਲ ਕੇ ਚੱਲਦੇ ਨੇ ਤੇ ਗਲਤ ਨੇ, ਰਾਹ ਛੱਡ ਦਿੱਤਾ ਆਪਣਾ। ਤਾਂ ਇਹ ਨਾਲ ਰਹਿਣਾ ਬੰਦੇ ਨੂੰ ਪ੍ਰਵਾਨ ਨਹੀਂ। ਇਸ ਕਰਕੇ ਇਸ ਤਰ੍ਹਾਂ ਦੇ ਖੁਦਾ ਦੀ ਖੋਜ ਵਿੱਚ ਹੈ ਆਦਮੀ, ਇਸ ਤਰ੍ਹਾਂ ਦੇ ਰੱਬ ਨੂੰ ਚਾਹੁੰਦਾ ਜੋ ਕਵੇ ਕੁਝ ਨਾ, ਬਸ ਆਪਣੀ ਇੱਛਾ ਪੂਰੀ ਕਰ ਲਈ, ਪੂਜਾ ਪ੍ਰਤਿਸ਼ਠਾ ਕਰ ਲਈ, ਬੋਲੇ ਕੁਝ ਨਾ, ਕਵੇ ਕੁਝ ਨਾ, ਸਾਨੂੰ ਰੋਕੇ ਨਾ ਕੁਝ ਕਰਨ ਤੋਂ। ਮਰਜ਼ੀ ਮਨ ਦੀ ਕਰਨੀ ਹੈ। ਤਾਂ ਇਸ ਤਰ੍ਹਾਂ ਹੀ ਦੁਨੀਆਂ ਦੇ ਵਿੱਚ ਧਰਮ ਅਖੀਰ ਨੂੰ ਭ੍ਰਸ਼ਟ ਹੋ ਜਾਂਦੇ ਨੇ, ਇਸ ਧਰਤੀ ਤੋਂ ਅਲੋਕ ਹੋ ਜਾਂਦੇ ਨੇ। ਰਹਿਬਰਾਂ ਦੀਆਂ, ਗੁਰੂਆਂ ਦੀਆਂ, ਭਗਤਾਂ ਦੀਆਂ ਕੀਤੀਆਂ ਹੋਈਆਂ ਕਮਾਈਆਂ ਨੂੰ ਉਹਨਾਂ ਦੇ ਅਨੁਯਾਈ ਜਿਹੜੇ ਨੇ ਇਸੇ ਤਰ੍ਹਾਂ ਰੋਲ ਰੋਲ ਕੇ ਸਹਿਜੇ ਸਹਿਜੇ ਖਤਮ ਕਰ ਦਿੰਦੇ ਨੇ, ਜੇ ਇਹ ਗਲਤੀਆਂ ਕਰਦੇ ਗਏ। ਤਾਂ ਗੱਲ ਚੱਲ ਰਹੀ ਸੀ ਭੈ ਦੀ, ਭੈ ਤੋਂ ਬਿਨਾਂ ਨਹੀਂ। ਤੁਸੀਂ ਝਾਤੀ ਮਾਰ ਕੇ ਦੇਖੋ, ਜਿਨ੍ਹਾਂ ਦੀ ਇਹ ਬਾਣੀ ਹੈ ਗੁਰੂ ਅੰਗਦ ਦੇਵ ਪਾਤਸ਼ਾਹ ਜੀ, ਉਹਨਾਂ ਦੀ ਸੇਵਾ ਵਿੱਚ ਰਹੇ ਬਾਬਾ ਅਮਰਦਾਸ ਜੀ, ਸੇਵਾ ਕਰਦੇ ਰਹੇ ਕਰਦੇ ਰਹੇ, ਪ੍ਰਵਾਨ ਹੋ ਗਏ। ਤੇ ਗੁਰੂ ਅੰਗਦ ਦੇਵ ਜੀ ਰਹਿੰਦੇ ਸਨ ਖੰਡੂਰ ਸਾਹਿਬ, ਤੇ ਬਾਬਾ ਅਮਰਦਾਸ ਜੀ ਨੂੰ ਭੇਜ ਦਿੱਤਾ ਗੋਇੰਦਵਾਲ ਸਾਹਿਬ, ਉੱਥੇ ਰਿਹਾ ਕਰੋ ਪੁਰਖਾ, ਨਗਰ ਬਣਾਇਆ ਸੀ ਬਿਆਸ ਦੇ ਕਿਨਾਰੇ। ਤੇ ਕਦੀ ਕਦੀ ਬਾਬਾ ਅਮਰਦਾਸ ਜੀ ਮਿਲਣ ਵਾਸਤੇ ਆਉਂਦੇ ਨੇ ਆਪਣੇ ਸਤਿਗੁਰੂ ਨੂੰ, ਗੁਰੂ ਅੰਗਦ ਦੇਵ ਜੀ ਨੂੰ। ਤਾਂ ਹੁਣ ਇੱਕ ਦਿਨ ਆਏ ਤੇ ਬਾਬਾ ਅਮਰਦਾਸ ਜੀ ਜਦੋਂ ਤੁਰਨ ਲੱਗੇ, ਗੁਰੂ ਅੰਗਦ ਦੇਵ ਜੀ ਕਹਿੰਦੇ ਚੱਲ ਪੁਰਖਾ ਤੈਨੂੰ ਵਿਦਿਆ ਕਰਕੇ ਆਵਾਂ। ਸਤਿਕਾਰ ਦਿੰਦੇ ਸਨ, ਪਿਆਰ ਕਰਦੇ ਸਨ, ਵਿਦਿਆ ਕਰਨ ਵਾਸਤੇ ਤੁਰੇ। ਹੁਣ ਜਦੋਂ ਤੁਰਦਾ ਤੇ ਗੁਰੂ ਅਮਰਦਾਸ ਜੀ ਅਜੇ ਸਿੱਖ ਨੇ ਤੇ ਗੁਰੂ ਅੰਗਦ ਦੇਵ ਜੀ ਗੁਰੂ ਨੇ, ਕੁਦਰਤੀ ਤੌਰ ਤੇ ਬਾਬਾ ਅਮਰਦਾਸ ਜੀ ਥੋੜਾ ਜਿਹਾ ਪਿੱਛੇ ਰਹਿੰਦੇ ਨੇ, ਅੱਧਾ ਕੁ ਫੁੱਟ ਆਪਣੇ ਸਤਿਗੁਰੂ ਤੋਂ, ਕਿਉਂਕਿ ਇਹ ਅਦਬ ਦੀ ਨਿਸ਼ਾਨੀ ਹੈ। ਜਿਹੜਾ ਸ਼ਾਗਿਰਦ, ਜਿਹੜਾ ਚੇਲਾ ਆਪਣੇ ਗੁਰੂ ਦੇ ਅੱਗੇ ਤੁਰਦਾ ਔਰ ਸਿਰਾਣੇ ਵਾਲੇ ਪਾਸੇ ਖੜਾ ਹੁੰਦਾ, ਉਹ ਚੋਰ ਹੈ ਗੁਰੂ ਦਾ, ਇਮਾਨਦਾਰ ਨਹੀਂ ਹੈ। ਸਿਰਾਣੇ ਵਾਲੇ ਪਾਸੇ ਖੜਾ ਹੁੰਦਾ, ਆਪਣਾ ਆਪ ਲੁਕਾਉਣਾ ਚਾਹੁੰਦਾ। ਤਾਂ ਜਦੋਂ ਨਾਲ ਤੁਰੇ ਨਾ ਤੇ ਗੁਰੂ ਅੰਗਦ ਦੇਵ ਜੀ ਨੇ ਬਾਂਹ ਫੜ ਕੇ ਗਲਵੱਕੜੀ ਲੈ ਕੇ ਅੱਗੇ ਕਰ ਦਿੱਤਾ ਬਾਬਾ ਅਮਰਦਾਸ ਜੀ ਨੂੰ, ਕਹਿਣ ਲੱਗੇ ਪੁਰਖਾ ਹੁਣ ਪਿੱਛੇ ਨਾ ਤੁਰਿਆ ਕਰ, ਮੇਰੇ ਨਾਲ ਤੁਰਿਆ ਕਰ, ਤੂੰ ਮੇਰੇ ਵਰਗੇ ਹੋ ਗਿਆ, ਬਰਾਬਰ ਹੋ ਗਿਆ, ਨਾਲ ਤੋਰ ਲਿਆ ਬਾਂਹ ਫੜ ਕੇ, ਬਰਾਬਰ ਕਰ ਦਿੱਤਾ। ਦੁਨੀਆਂ ਦਾ ਇੱਕੋ ਇੱਕ ਧਰਮ ਹੈ ਜਿਸ ਵਿੱਚ ਚੇਲੇ ਦੇ ਵਿੱਚ ਗੁਰੂ ਨੂੰ ਮਿਕਸ ਕੀਤਾ ਗਿਆ। ਤੁਸੀਂ ਪੜ੍ਹ ਕੇ ਵੇਖੋ ਸਾਰੇ ਧਰਮਾਂ ਦਾ ਇਤਿਹਾਸ, ਗੁਰ ਚੇਲੇ ਰਹਿਰਾਸ ਕੀ ਨਾਨਕ ਸਲਾਮਤ ਥੀਮ ਦੇ ਇਕੱਠੇ ਕਰ ਦਿੱਤਾ ਗੁਰੂ ਤੇ ਚੇਲਾ। ਗੁਰੂ ਗੋਬਿੰਦ ਸਿੰਘ ਨੇ ਵੀ ਇਹ ਕਰ ਦਿੱਤਾ, ਵਾਹੂ ਵਾਹੂ ਗੋਬਿੰਦ ਸਿੰਘ ਆਪੇ ਗੁਰ ਚੇਲਾ, ਚੇਲੇ ਵਿੱਚ ਗੁਰੂ ਨੂੰ ਇਹ ਇਕੱਠ ਕੀਤਾ, ਜੋੜ ਲਾਇਆ। ਗੁਰੂ ਸਿੱਖ, ਸਿੱਖ ਗੁਰੂ ਹੈ, ਨਾਨਕ ਭੇਦ ਨਾ ਭਾਈ, ਇਕੱਠੇ ਕੀਤੇ ਨੇ, ਵੱਖਰੇ ਨਹੀਂ ਰੱਖੇ। ਨਹੀਂ ਤੇ ਵੇਖੋ ਸ਼ਾਗਿਰਦ ਸ਼ਾਗਿਰਦ ਹੈ, ਮੁਰਸ਼ਿਦ ਮੁਰਸ਼ਿਦ ਹੈ, ਪਰ ਨਹੀਂ, ਇੱਥੇ ਤਾਂ ਬਰਾਬਰ ਲਿਆਉਣ ਦੀ ਗੱਲ ਕੀਤੀ ਗਈ। ਤਾਂ ਜਦੋਂ ਬਰਾਬਰ ਫੜ ਕੇ ਤੋਰਿਆ, ਬਾਬਾ ਅਮਰਦਾਸ ਜੀ ਤੁਰਦੇ ਜਾਂਦੇ ਨੇ ਤੇ ਤੁਰਦਿਆਂ ਕੁਦਰਤੀ ਹੈ ਬਾਂਹ ਹਿੱਲਦੀ ਹੈ, ਆਦਮੀ ਦੀ ਬਾਂਹ ਅੱਗੇ ਪਿੱਛੇ ਜਾਂਦੀ ਹੈ, ਤੇ ਜਦੋਂ ਬਾਂਹ ਹਿੱਲਦੀ ਤੇ ਗੁਰੂ ਅਮਰਦਾਸ ਜੀ ਦਾ ਧਿਆਨ ਪੈ ਗਿਆ ਆਪਣੀ ਬਾਂਹ ਤੇ, ਬਾਬਾ ਅਮਰਦਾਸ ਜੀ ਦਾ ਵੀ ਮੇਰੀ ਬਾਂਹ ਜਿਹੜੀ ਹੈ ਗੁਰੂ ਅੰਗਦ ਦੇਵ ਜੀ ਤੋਂ ਥੋੜੀ ਥੋੜੀ ਅੱਗੇ ਜਾ ਰਹੀ ਹੈ, ਗਲਤੀ ਕਰ ਲਈ ਉਸਨੇ, ਉਸੇ ਵੇਲੇ ਰੋਕ ਲਿਆ ਬਾਂਹ ਨੂੰ, ਨਾਲ ਲਾ ਲਿਆ ਛਾਤੀ ਦੇ, ਹਿਲਾਇਆ ਨਹੀਂ, ਚਲੇ ਗਏ। ਗੋਇੰਦਵਾਲ ਸਾਹਿਬ ਆ ਗਏ, ਬਾਂਹ ਛਾਤੀ ਨਾਲੋਂ ਨਹੀਂ ਲਾਈ, ਕਈ ਦਿਨ ਉੱਥੇ ਰਹੇ, ਬਾਂਹ ਨਹੀਂ ਦੂਰ ਦੂਰ ਕੀਤੀ, ਤੇ ਇੰਨਾ ਪ੍ਰਬੰਧ ਕਰ ਦਿੱਤਾ ਵੀ ਬਾਂਹ ਨੂੰ ਕਹਿੰਦੇ ਨੇ ਛਾਤੀ ਨਾਲ ਰੱਸੀ ਲੈ ਕੇ ਬਨਵਾ ਦਿੱਤਾ ਵੀ ਬੰਨ ਦਿਓ ਇਸ ਨੂੰ, ਸਜ਼ਾ ਦਿਓ, ਗੁਰੂ ਦੇ ਅੱਗੇ ਤੁਰਦੀ ਹੈ, ਬੇਅਦਬ ਹੋ ਗਈ ਹੈ, ਡਰ ਨਹੀਂ ਰਿਹਾ ਇਸ ਨੂੰ ਗੁਰੂ ਦਾ। ਤਾਂ ਜਦੋਂ ਬਾਂਹ ਬੰਨੀ, ਇੱਕ ਦਿਨ ਫਿਰ ਮਿਲਣ ਗਏ ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਪੁਰਖਾ ਕੀ ਗੱਲ ਬਾਂਹ ਨੂੰ, ਬਾਂਹ ਨੂੰ ਉਦੋਂ ਹੀ ਬੰਨਿਆ ਜਾਂਦਾ ਜਦੋਂ ਕੋਈ ਚੋਟ ਲੱਗ ਜਾਏ, ਚੋਟ ਲੱਗ ਗਈ। ਤੇ ਬਾਬਾ ਅਮਰਦਾਸ ਜੀ ਕਹਿੰਦੇ ਸਤਿਗੁਰੂ ਚੋਟ ਨਹੀਂ ਲੱਗੀ, ਇਹਨੇ ਤੁਹਾਡੀ ਬੇਅਦਬੀ ਕੀਤੀ ਹੈ, ਕਿਵੇਂ ਤੁਰਦਿਆਂ ਹੋਇਆ ਤੁਹਾਡੇ ਤੋਂ ਅੱਗੇ ਲੰਘ ਗਈ ਹੈ, ਤੇ ਮੈਨੂੰ ਉਹ ਬਾਂਹ ਵੀ ਨਹੀਂ ਚਾਹੀਦੀ ਜਿਹੜੀ ਮੇਰੇ ਗੁਰੂ ਤੋਂ ਅੱਗੇ ਜਾਵੇ। ਅਦਬ ਦਾ ਰਸਤਾ ਹੈ ਭੈ ਦਾ। ਤਾਂ ਬਾਬਾ ਫਰੀਦ ਜੀ ਨੇ ਬਚਨ ਕੀਤਾ, ਉਹ ਕਹਿੰਦੇ ਨੇ ਰੱਬ ਦਾ ਰਸਤਾ ਕਿਵੇਂ ਤੈਅ ਕੀਤਾ ਜਾਂਦਾ, ਪਹਿਲਾਂ ਤੇ ਬੰਦਾ ਪੈਰਾਂ ਨਾਲ ਹੀ ਤੁਰਦਾ ਹੈ, ਪਰ ਪੈਰਾਂ ਨਾਲ ਪਹੁੰਚਿਆ ਨਹੀਂ ਜਾਂਦਾ, ਪਹਿਲਾਂ ਪੈਰਾਂ ਨਾਲ ਤੁਰਦਾ ਪਰ ਪੈਰਾਂ ਨਾਲ ਨਹੀਂ ਪਹੁੰਚਿਆ ਜਾਂਦਾ। ਪੈਰਾਂ ਨਾਲ ਕੋਈ ਜਿੰਨਾ ਚਿਰ ਮਰਜ਼ੀ ਤੁਰਦਾ ਰਹੇ ਤੇ ਤੁਰ ਤੁਰ ਕੇ ਜਿੱਦਣ ਥੱਕ ਪਏ ਤੇ ਪੈਰ ਕੰਮ ਕਰਨਾ ਛੱਡ ਦੇਣ ਤੇ ਫਿਰ ਸਿਰ ਨਾਲ ਤੁਰਨ ਲੱਗ ਪਏ ਤੇ ਸਿਰ ਪਰਨੇ ਹੋ ਕੇ ਤੁਰੇ ਤੇ ਸਫ਼ਰ ਜਿਹੜਾ ਬੜੀ ਜਲਦੀ ਤੈਅ ਹੋ ਜਾਂਦਾ। ਸਿਰ ਪਰਨੇ ਇੱਥੇ ਤੁਰਨਾ, ਸਿਰ ਪਰਨੇ ਤੁਰਨ ਦਾ ਮਤਲਬ ਅਦਬ ਨਾਲ ਤੁਰਨਾ ਪੈਂਦਾ ਹੈ। ਤੇ ਸਲੋਕ ਉਹਨਾਂ ਨੇ ਉਚਾਰਿਆ, ਕਹਿੰਦੇ ਤਨ ਤਪੈ ਤਨੂਰ ਜਿਉਂ, ਬਿਰਹਾ ਦੀ ਵਿਆਖਿਆ ਕੀਤੀ, ਪਿਆਰ ਦੀ ਵਿਆਖਿਆ ਕੀਤੀ। ਤਨ ਤਪੈ ਤਨੂਰ ਜਿਉਂ ਬਾਲਣ ਹੱਡ ਬਲਨ, ਇੰਨੀ ਅੱਗ ਤੇਜ ਹੈ ਪਿਆਰ ਦੀ ਅੰਦਰ, ਹੱਡ ਤਪਦੇ ਨੇ ਪਏ, ਸਰੀਰ ਬਲਦਾ ਤੰਦੂਰ ਵਾਂਗ। ਬਾਲਣ ਹੱਡ ਬਲਨ, ਕਹਿਣ ਲੱਗੇ ਪੈਰੀ ਥੱਕਾਂ, ਹੁਣ ਪੈਰ ਥੱਕ ਗਏ ਨੇ ਤੇ ਸਿਰ ਜੁਲਾਂ, ਹੁਣ ਸਿਰ ਨਾਲ ਤੁਰਨਾ ਸ਼ੁਰੂ ਕਰ ਦਿੱਤਾ। ਇਹ ਇਸ਼ਾਰੇ ਕੀਤੇ ਗਏ ਨੇ, ਸਿਰ ਨਾਲ ਵੈਸੇ ਤੁਰੇ ਨਹੀਂ ਸਨ, ਸਰੀਰਕ ਤੌਰ ਤੇ ਨਹੀਂ ਗੱਲ ਇਹ, ਸਿਰ ਨਾਲ ਤੁਰਨ ਦਾ ਮਤਲਬ ਗੁਰੂ ਦੇ ਭੈ ਵਿੱਚ ਤੁਰਨਾ, ਝੁੱਕ ਕੇ ਤੁਰੀ ਜਾਣਾ, ਸਿਰ ਨੀਵਾਂ ਕਰਕੇ ਤੁਰਨਾ, ਅੱਗੇ ਝੁਕੇ ਰਹਿਣਾ ਦਿਨ ਰਾਤ, ਇਹਨੂੰ ਕਹਿੰਦੇ ਨੇ ਨਿਭ ਜਾਣਾ, ਨੀਵੇਂ ਹੋ ਜਾਣਾ, ਸਿਰ ਨਾ ਚੁੱਕਣਾ, ਧੌਣ ਨਹੀਂ ਚੁੱਕਣੀ, ਜੋ ਕੁਝ ਕਹਿ ਬਸ ਪ੍ਰਵਾਨ ਹੈ, ਜੇ ਰਾਤ ਕਹਿੰਦੇ ਉਹ ਤੇ ਰਾਤ ਹੈ, ਦਿਨ ਕਹਿੰਦੇ ਉਹ ਤੇ ਦਿਨ ਹੈ, ਜੋ ਕਹਿੰਦੇ ਉਹ ਹੀ ਠੀਕ ਹੈ। ਇਸ ਲਈ ਕਿਸੇ ਨੇ ਕਿਹਾ ਕਿ ਜੇ ਗੁਰੂ ਕਹਿਦਾ ਵੀ ਨਰਕ ਵਿੱਚ ਜਾ, ਇਹ ਸਵਰਗ ਹੈ, ਤੇ ਸਿੱਖ ਉਹਨੂੰ ਨਰਕ ਨਹੀਂ ਮੰਨਦਾ। ਗੱਲ ਬੜੀ ਔਖੀ ਹੈ, ਬਹੁਤ ਔਖੀ ਗੱਲ ਹੈ। ਇੱਕ ਸਾਖੀ ਆਉਂਦੀ ਹੈ ਨਾ ਵੀ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਹਿਣੇ ਨੂੰ ਕਿਹਾ ਸੀ ਕਿ ਸਾਹਮਣੇ ਇੱਕ ਮੁਰਦਾ ਪਿਆ ਉਹਨੂੰ ਖਾਓ, ਮੁਰਦਾ ਪਿਆ ਹੋਇਆ, ਤਾਂ ਉਹ ਸਾਰੇ ਚਲੇ ਗਏ। ਭਾਈ ਲਹਿਣਾ ਜੀ ਖੜੇ ਰਹੇ ਤੇ ਬੇਨਤੀ ਕੀਤੀ ਕਿ ਸਤਿਗੁਰੂ ਕਿਹੜੇ ਪਾਸਿਓਂ ਖਾਵਾਂ, ਇਸ਼ਾਰਾ ਕੀਤਾ ਸਿਰ ਵੱਲੋਂ ਖਾਓ, ਤਾਂ ਸਿਰ ਵੱਲੋਂ ਚਾਦਰ ਚੁੱਕੀ, ਉੱਥੇ ਮੁਰਦਾ ਨਹੀਂ ਸੀ। ਕਈਆਂ ਨੂੰ ਇਹ ਗੱਲ ਹਜ਼ਮ ਨਹੀਂ ਹੋਈ, ਯਾਨੀ ਕਿ ਪਹਿਲਾਂ ਜਿਹੜੀ ਮੈਂ ਗੱਲ ਕੀਤੀ ਸੀ, ਕੁਝ ਸੱਜਣ ਕਹਿੰਦੇ ਨੇ ਇਹ ਥੋੜੀ ਹੋ ਸਕਦਾ ਇਸ ਤਰ੍ਹਾਂ, ਔਰ ਉਹ ਕਸਵੱਟੀ ਇੱਥੇ ਲੱਗ ਸਕਦੀ ਏ। ਦੁਨੀਆਂ ਦਾ ਸਭ ਤੋਂ ਸਿਆਣਾ ਬੰਦਾ ਉਹ ਏ ਜਿਹੜਾ ਇਹ ਕਹਿੰਦਾ ਵੀ ਜਿੰਨੀ ਕੁ ਮੈਨੂੰ ਰੱਬ ਨੇ ਸਮਝ ਦਿੱਤੀ ਉਨਾ ਕੁ ਮੈਂ ਦੇਖ ਲਿਆ, ਪਤਾ ਨਹੀਂ ਇਸ ਤੋਂ ਅੱਗੇ ਕੀ ਹੋਵੇਗਾ ਉਹਦੀ ਦੁਨੀਆਂ ਵਿੱਚ। ਤੇ ਸਭ ਤੋਂ ਮੂਰਖ ਬੰਦਾ ਉਹ ਹੈ ਕਿ ਜੋ ਕੁਝ ਮੇਰੀ ਸਮਝ ਵਿੱਚ ਆਇਆ ਉਹ ਹੀ ਹੈ, ਬਾਕੀ ਕੁਝ ਹੈ ਹੀ ਕੋਈ ਨਹੀਂ, ਉਹ ਸਾਰਿਆਂ ਤੋਂ ਮੂਰਖ ਹੈ। ਤਾਂ ਇਹਦਾ ਮਤਲਬ ਕੀ ਹੈ ਕਿ ਸਿਰ ਦੇ ਨਾਲ ਤੁਰਨ ਦਾ ਭਾਵ ਕੀ ਹੈ? ਅਦਬ ਵਿੱਚ ਤੁਰਨਾ, ਭੈ ਵਿੱਚ ਤੁਰਨਾ, ਤੇ ਭੈ ਦੀ ਅੱਗ ਜਿਉਂ ਜਿਉਂ ਅੰਦਰ ਵੱਧਦੀ ਏ ਤਿਉਂ ਤਿਉਂ ਬੰਦੇ ਦਾ ਸਰੀਰ ਦੇ ਵਿੱਚ ਪਏ ਹੋਏ ਵਿਕਾਰਾਂ ਦੀ ਰੱਤ ਨੂੰ ਵਿੱਚੋਂ ਵਿੱਚੋਂ ਕੱਢ ਕੇ ਸਾੜਦੀ ਜਾਂਦੀ ਹੈ। ਫਰੀਦ ਜੀ ਦਾ ਸਲੋਕ ਹੈ, ਉਹ ਕਹਿੰਦੇ ਰੱਤੀ ਰੱਤ ਨਾ ਨਿਕਲੈ ਜੇ ਤਨ ਚੀਰੈ ਕੋਏ। ਜਿਹੜੇ ਵਾਹਿਗੁਰੂ ਦੇ ਪਿਆਰ ਵਿੱਚ ਰੰਗੇ ਗਏ ਉਹਨਾਂ ਦੇ ਸਰੀਰ ਵਿੱਚ ਖੂਨ ਹੀ ਕਹਿੰਦੇ ਕੋਈ ਨਹੀਂ ਹੁੰਦਾ। ਰੱਤੀ ਰੱਤ ਨਾ ਨਿਕਲੈ ਜੇ ਤਨ ਚੀਰੈ ਕੋਏ, ਜੋ ਤਨ ਰੱਤੇ ਰੱਬ ਸਿਓ ਤਿੰਨ ਤਨ ਰੱਤ ਨਾ ਹੋਏ, ਖੂਨ ਹੀ ਕੋਈ ਨਹੀਂ ਹੁੰਦਾ। ਗੱਲ ਠੀਕ ਸੀ। ਗੁਰੂ ਅਮਰਦਾਸ ਜੀ ਨੇ ਕਈ ਸੌ ਸਾਲ ਬਾਅਦ ਫਿਰ ਉਹਦੀ ਪਰਤ ਕੇ ਵਿਆਖਿਆ ਕੀਤੀ, ਧਿਆਨ ਦੇਣਾ, ਕਿਉਂਕਿ ਦੁਬਧਾ ਨਾਲ ਦੁੱਖ ਨਾਲ ਇੰਨੇ ਜਨਮਾਂ ਦਾ ਨਾਤਾ ਰਿਹਾ, ਬੰਦਾ ਦੁੱਖ ਨੂੰ ਛੱਡਣ ਵਾਸਤੇ ਤਿਆਰ ਹੀ ਨਹੀਂ ਹੈ। ਸਾਰੇ ਦੁੱਖ ਹਟਾ ਦਿਓ, ਬੰਦਾ ਰੋਣ ਲੱਗ ਪਏਗਾ, ਨਹੀਂ ਰਹਿ ਸਕਦਾ। ਦੁੱਖਾਂ ਦਾ ਅਭਿਆਸ ਹੀ ਇੰਨਾ ਕੀਤਾ ਕਿ ਉਹਨੂੰ ਦੁੱਖ ਚਾਹੀਦਾ। ਇਸ ਕਰਕੇ ਕਈ ਸੱਜਣ ਆਉਂਦੇ ਨੇ ਕਹਿੰਦੇ ਇਸ ਤਰ੍ਹਾਂ ਅਭਿਆਸ ਕੀਤਾ ਸੀ ਜਿਵੇਂ ਕਿਹਾ ਜਾਂਦਾ, ਗੁਰੂ ਸਾਹਿਬ ਦੱਸਦੇ ਨੇ ਫਿਰ ਕੀ ਹੋਇਆ, ਕਹਿੰਦੇ ਹੁਣ ਛੱਡ ਦਿੱਤਾ। ਕਿਉਂ ਛੱਡਿਆ? ਕਹਿਣ ਲੱਗੇ ਜਦੋਂ ਇੰਨਾ ਆਨੰਦ ਜਿਹਾ ਆਉਣ ਲੱਗਾ ਨਾ, ਡਰ ਗਿਆ ਅੰਦਰ, ਮਨ ਨੂੰ ਡਰ ਜਿਹਾ ਲੱਗਣ ਲੱਗ। ਕਿਉਂ ਡਰ ਲੱਗਾ? ਸੁੱਖ ਤੋਂ ਕਾਹਦਾ ਡਰ, ਆਨੰਦ ਤੋਂ ਕਿਉਂ ਡਰ ਆਉਂਦਾ ਹੈ? ਕਾਰਨ ਹੈ ਕੋਈ? ਆਨੰਦ ਤੋਂ ਡਰ ਕਿਉਂ ਲੱਗ ਗਿਆ? ਬੜੇ ਲੋਕ ਨੇ ਇਸ ਤਰ੍ਹਾਂ ਦੇ, ਉਹ ਕਹਿੰਦੇ ਪਹਿਲਾਂ ਅਸੀਂ ਜਪਦੇ ਰਹੇ ਕਰਦੇ ਰਹੇ ਤਾਂ ਪੂਰਾ ਕੀਤਾ ਜਿਵੇਂ ਕਿਹਾ ਗਿਆ ਸੀ ਕੀਤਾ, ਤੇ ਇੱਕਦਮ ਇੰਨਾ ਆਨੰਦ ਜਿਹਾ ਆਇਆ, ਸੁੱਖ ਜਿਹਾ ਆਇਆ, ਤੇ ਇੱਕਦਮ ਉੱਠ ਪਏ, ਡਰ ਗਏ। ਸੱਚਾ ਹੈ ਡਰ, ਕਿਉਂਕਿ ਆਨੰਦ ਤੇ ਕਦੀ ਵੇਖੇ ਨਹੀਂ। ਦੁਨੀਆਂ ਵਿੱਚ ਤੇ ਬੰਦਾ ਦੁੱਖ ਲੈ ਕੇ ਜੰਮਦਾ, ਇੱਥੇ ਸਿਖਾਇਆ ਹੀ ਇਹ ਜਾਂਦਾ ਦੁੱਖ ਦਾ ਵਿਕਾਸ ਕਿਵੇਂ ਕਰਨਾ ਤੇ ਦੁਖੀ ਹੋ ਕੇ ਮਰਨਾ ਕਿਵੇਂ ਹੈ, ਹੋਰ ਇੱਥੇ ਕੀ ਹੈ? ਆਨੰਦ ਨਾਲ ਤੇ ਸਾਂਝ ਪਈ ਨਹੀਂ, ਚੱਲੇਗਾ ਕਿਵੇਂ? ਇਸ ਲਈ ਝੱਲਦਾ ਨਹੀਂ, ਉਸਨੂੰ ਛੱਡ ਦਿੰਦਾ। ਤਾਂ ਗੁਰੂ ਸਾਹਿਬ ਨੇ ਤਾਂ ਹੀ ਸਹਿਜ ਦਾ ਤਰੀਕਾ ਦੱਸਿਆ ਵੀ ਸਹਿਜੇ ਸਹਿਜੇ ਕਰ ਥੋੜਾ ਥੋੜਾ, ਤਾਂ ਕਿਤੇ ਉਸ ਸੁੱਖ ਨੂੰ ਸਹਿਣ ਕਰ ਜਾਏ, ਹੰਢਾ ਜਾਏ ਆਪਣੇ ਜੀਵਨ ਦੇ ਉੱਤੇ। ਤਾਂ ਭਾਈ ਸਾਹਿਬ ਕਹਿੰਦੇ ਜਦੋਂ ਨੇੜੇ ਆ ਕੇ ਵੇਖਿਆ ਤੇ ਤੇਰਾ ਤੇ ਰੂਪ ਹੀ ਹੋਰ ਤਰ੍ਹਾਂ ਦਾ ਸੀ, ਐ ਪਰ ਨੂਰ ਚਮਕਦਾ ਮੱਥਾ, ਅਸੀਂ ਜਦੋਂ ਤੁਦੇ ਦਾ ਡਿੱਠਾ, ਛੂ ਬਖਸ਼ਣ ਦਾ ਸ਼ੌਂਕ ਤੁਸਾਂ ਵਿੱਚ ਸਾਨੂੰ ਡੁੱਲਦਾ ਨਜ਼ਰੀ ਆਵੇ। ਹੁਣ ਗੁਰੂ ਦਾ ਸੁਭਾਅ ਇਹ ਹੈ, ਉਹ ਤੇ ਉਡੀਕਦਾ ਰਹਿੰਦਾ ਕੋਈ ਸਿੱਖ ਆਵੇ, ਉਹ ਤਾਂ ਵਹਿੰਦਾ ਕੋਈ ਆਏ ਸਹੀ, ਕਿਉਂਕਿ ਗੁਰੂ ਨੂੰ ਸਿੱਖ ਦੀ ਬੜੀ ਜ਼ਰੂਰਤ ਰਹਿੰਦੀ। ਯਾਦ ਰੱਖਣਾ, ਇੱਕ ਪਾਸੇ ਤੇ ਸਾਨੂੰ ਗੁਰੂ ਸਾਹਿਬ ਦੀ ਲੋੜ ਹੈ ਨਾ, ਜ਼ਰੂਰਤਾਂ ਨੇ ਸਾਡੀਆਂ, ਮੁਸੀਬਤਾਂ ਨੇ ਸਾਡੀਆਂ, ਕੰਮ ਨੇ ਸਾਡੇ, ਗੁਰੂ ਨੂੰ ਕਹਿਣੇ ਹੁੰਦੇ ਨੇ। ਪਰ ਇੱਕ ਦੁਨੀਆ ਹੋਰ ਹੈ ਜਿੱਥੇ ਗੁਰੂ ਸਿੱਖ ਨੂੰ ਲੱਭਦਾ ਫਿਰਦਾ, ਕੋਈ ਮਿਲ ਜਾਏ, ਪਰ ਆਪਣੇ ਵਰਗੇ ਨਹੀਂ ਹੁੰਦੇ ਉਹ। ਕੋਈ ਠੀਕ ਜਿਹਾ ਆਦਮੀ ਖੋਜਦਾ ਫਿਰਦਾ ਕਿ ਮੇਰਾ ਕੋਈ ਪਾਰਟਨਰ ਹੋ ਜਾਏ, ਹਿੱਸੇਦਾਰ, ਮੇਰੇ ਕੰਮ ਨੂੰ ਕੋਈ ਵੰਡਾਏ। ਕਰ ਨਹੀਂ ਸਕਦਾ ਕੋਈ ਇਸ ਨੂੰ, ਜੋ ਕੰਮ ਸਤਿਗੁਰੂ ਦਾ ਹੈ ਉਹ ਬੜਾ ਮਹਾਨ ਹੈ, ਤੇ ਉਸ ਤਰ੍ਹਾਂ ਦਾ ਸਰੀਰ ਭਾਲਣਾ ਮੁਸ਼ਕਲ ਹੈ ਗੁਰੂ ਨੂੰ ਜਿਹਦੇ ਰਾਹੀਂ ਉਹ ਕੰਮ ਕਰ ਸਕੇ, ਜਿਹਦੇ ਰਾਹੀਂ ਉਹ ਥੋੜਾ ਜਿਹਾ ਫੁਰਸਤ ਮਿਲ ਜਾਏ ਉਸ ਨੂੰ ਕਿ ਹੋਰ ਵੀ ਬੰਦਾ ਕੋਈ ਕਰੇ ਉਸ ਕੰਮ ਨੂੰ, ਮਿਲਦਾ ਨਹੀਂ। ਇਸ ਕਰਕੇ ਸਿੱਖ ਹੀ ਗੁਰੂ ਨੂੰ ਨਹੀਂ ਖੋਜਦਾ, ਗੁਰੂ ਵੀ ਸਿੱਖ ਨੂੰ ਖੋਜਦਾ ਹੈ। ਤਾਂ ਹੀ ਇਸ ਤਰ੍ਹਾਂ ਦੇ ਸ਼ਬਦ ਤੁਸੀਂ ਸੁਣੋਗੇ ਕਿ ਜਿੱਥੇ ਗੁਰੂ ਪੁਕਾਰ ਕੇ ਕਹਿੰਦੇ ਨੇ ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੈਨੂੰ ਆ ਕੇ ਮਿਲ, ਤੇਰੇ ਨਾਲ ਮੈਨੂੰ ਕੰਮ ਹੈ, ਤੂੰ ਮੇਰੇ ਗੁਰੂ ਕੇ ਪਿਆਰੇ। ਜਾਂ ਗੁਰੂ ਅਮਰਦਾਸ ਜੀ ਹਰ ਰੋਜ਼ ਆਵਾਜ਼ ਦੇ ਕੇ ਕਹਿੰਦੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ। ਸੱਦਿਆ ਗਿਆ ਸਿੱਖਾਂ ਨੂੰ, ਕਿਉਂਕਿ ਸਤਿਗੁਰੂ ਨੂੰ ਖੋਜ ਰਹਿੰਦੀ ਪੂਰੇ ਸਿੱਖਾਂ ਦੀ। ਤਾਂ ਬੇਨਤੀ ਸਾਂਝੀ ਕਰ ਰਿਹਾ ਸੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਬਾਂਹ ਜਿਹੜੀ ਸੀ ਬੰਨ ਦਿੱਤੀ, ਤੇ ਗੁਰੂ ਅੰਗਦ ਦੇਵ ਜੀ ਕਹਿੰਦੇ ਪੁਰਖਾ ਬਾਂਹ ਨੂੰ ਕਿਉਂ ਬੰਨਿਆ, ਚੋਟ ਲੱਗ ਗਈ? ਕਹਿਣ ਲੱਗੇ ਨਹੀਂ, ਚੋਟ ਨਹੀਂ, ਤੁਹਾਡੀ ਤੁਹੀਨ ਕਰ ਦਿੱਤੀ ਹੈ, ਇਸ ਕਰਕੇ ਮੈਂ ਫੈਸਲਾ ਕਰ ਲਿਆ ਸਾਰੀ ਉਮਰ ਇਸ ਬਾਂਹ ਦਾ ਬਾਈਕਾਟ ਹੈ, ਇਹਦੇ ਤੋਂ ਕੰਮ ਨਹੀਂ ਲੈਣਾ। ਤੇ ਅਸੀਂ ਤੇ ਸਾਰੇ ਦੇ ਸਾਰੇ ਗੁਰੂ ਤੋਂ ਅੱਗੇ ਜਾ ਰਹੇ ਹਾਂ, ਇੱਕ ਬਾਂਹ ਦੀ ਗੱਲ ਨਹੀਂ। ਸਾਡੀ ਤੇ ਜ਼ਿੰਦਗੀ ਦਾ ਪਹਿਲੂ ਕੋਈ ਇਸ ਤਰ੍ਹਾਂ ਦਾ ਦਿਸਦਾ ਨਹੀਂ ਜਿਹੜਾ ਸੱਚ ਨਾਲ ਭਰਪੂਰ ਹੋਵੇ, ਖੋਟ ਹੀ ਖੋਟ ਦਿਸਦਾ ਹੈ, ਤਾਂ ਕਿਵੇਂ ਚੱਲੇਗਾ? ਤਾਂ ਉਸ ਖੋਟ ਨੂੰ ਕੱਢਣ ਵਾਸਤੇ ਗੁਰੂ ਅਮਰਦਾਸ ਜੀ ਨੇ ਕਿਹਾ ਭੈ ਵਿੱਚ ਰਿਹਾ ਕਰ, ਤੇ ਭੈ ਲੋਭ ਦੀ ਰੱਤ ਨੂੰ ਸਾੜ ਦੇਗਾ। ਭੈ ਪਈਏ ਤਨ ਖੀਨ ਹੋਏ, ਲੋਭ ਰੱਤ ਵਿੱਚੋਂ ਜਾਏ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਜਿਵੇਂ ਬਸੰਤਰ ਦੇ ਅਰਥ ਨੇ ਅੱਗ, ਸੋਨੇ ਦੀ ਧਾਤ ਨੂੰ ਸ਼ੁੱਧ ਕਰ ਦਿੰਦੀ ਏ, ਬਲ ਕੇ ਉਹਦੇ ਵਿੱਚੋਂ ਖੋਟ ਨੂੰ ਸਾੜ ਦਿੰਦੀ ਏ। ਇਸ ਤਰ੍ਹਾਂ ਗੁਰੂ ਦੇ ਨਾਲ ਰਿਹਾ ਇੱਕ ਅੱਗ ਜੀ ਬਲਦੀ ਰਹਿੰਦੀ ਹੈ, ਰੁਕਾਵਟ ਜੀ ਬਣੀ ਰਹਿੰਦੀ ਹੈ, ਚੋਟ ਜੀ ਲੱਗਦੀ ਰਹਿੰਦੀ ਹੈ। ਤਾਂ ਗੁਰੂ ਦੇ ਨਾਲ ਰਹਿਣਾ ਸਿੱਖਣਾ ਚਾਹੀਦਾ, ਔਖਾ ਹੈ ਥੋੜਾ ਜਿਹਾ, ਥੋੜੇ ਦਿਨਾਂ ਦੇ ਵਿੱਚ ਬਣ ਆਉਣੀ ਸ਼ੁਰੂ ਹੋ ਜਾਂਦੀ ਹੈ, ਥੋੜੇ ਜਿਹੇ ਦਿਨਾਂ ਵਿੱਚ ਸੰਬੰਧ ਬਣਨੇ ਆਰੰਭ ਹੋ ਜਾਂਦੇ, ਫਿਰ ਤਾਂ ਦਿਨ ਰਾਤ ਨਾਲ। ਤਾਂ ਜਿਹਦੇ ਨਾਲ ਪਹਿਲਾਂ ਮਨ ਰਹਿਣ ਵਾਸਤੇ ਤਿਆਰ ਨਹੀਂ ਸੀ, ਹੁਣ ਮਨ ਜੇ ਥੋੜਾ ਜਿਹਾ ਵਿਛੜਦਾ ਹੈ ਤੇ ਤੜਫਦਾ ਹੈ, ਨਹੀਂ ਰਿਹਾ ਜਾ ਸਕਦਾ, ਕਿਉਂਕਿ ਜਿਹੜਾ ਉਹਦੇ ਭੈ ਦੇ ਵਿੱਚ ਤਪਸ਼ ਸੀ ਪਹਿਲਾਂ, ਜਿਉਂ ਜਿਉਂ ਨੇੜੇ ਆਉਂਦੇ ਗਏ ਉਹ ਤਪਸ਼ ਸ਼ੀਤਲਤਾ ਵਿੱਚ ਬਦਲਦੀ ਗਈ, ਠੰਡ ਵਿੱਚ ਬਦਲਦੀ ਗਈ। ਤਾਂ ਭੈ ਪਈਏ ਤਾਂ ਨਖੀਣ ਹੋਏ, ਲੋਭ ਰੱਤ ਵਿੱਚੋਂ ਜਾਏ, ਜਿਉਂ ਬੈਸੰਤਰ ਧਾਤ ਸ਼ੁੱਧ ਹੋਏ, ਤਿਉਂ ਹਰ ਕਾ ਭਉ ਦੁਰਮਤ ਮੈਲ ਗਵਾਏ। ਇਸ ਤਰ੍ਹਾਂ ਵਾਹਿਗੁਰੂ ਦਾ ਜਿਹੜਾ ਭੈ ਹੈ ਦੁਰਮਤ ਦੀ ਮੈਲ ਨੂੰ ਗਵਾ ਦਿੰਦਾ ਹੈ। ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਇਸ ਸ਼ਲੋਕ ਵਿੱਚ ਕਹਿ ਰਹੇ ਨੇ, ਕਹਿੰਦੇ ਜਿਨ੍ਹਾਂ ਭਉ, ਜਿਨ੍ਹਾਂ ਨੇ ਇਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਉੱਤੇ ਆਪਣੇ ਗੁਰੂ ਦੇ ਭੈ ਨੂੰ ਹੰਡਾਇਆ, ਹਜ਼ੂਰੀ ਵਿੱਚ ਰਹੇ, ਨਾਲ ਰਹੇ, ਤਿੰਨ ਨਾਹੇ ਭਉ, ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਅਜੀਬ ਕ੍ਰਿਸ਼ਮਾ ਵਾਪਰ ਜਾਂਦਾ, ਉਹ ਕਿਹੜਾ? ਫਿਰ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਰਹਿੰਦਾ, ਬੇਪਰਵਾਹ ਹੋ ਜਾਂਦੇ ਨੇ, ਨਿਡਰ ਹੋ ਜਾਂਦੇ ਨੇ, ਬੇਪਰਵਾਹੀ ਉਹਨਾਂ ਦੇ ਜੀਵਨ ਤੇ ਛਾ ਜਾਂਦੀ ਹੈ, ਉਹ ਹੰਕਾਰ ਨਹੀਂ ਹੁੰਦਾ, ਉਹ ਹੰਕਾਰ ਨਹੀਂ ਹੁੰਦਾ, ਉਹ ਬੇਪਰਵਾਹੀ ਹੁੰਦੀ ਹੈ, ਬਿਲਕੁਲ ਬੇਪਰਵਾਹ। ਕਈ ਵਾਰੀ ਲੱਗਦਾ ਵੀ ਹੰਕਾਰੀ ਹੋ ਗਿਆ ਹੈ, ਪਰਵਾਹ ਨਹੀਂ ਕਰਦਾ ਕਿਸੇ ਦੀ, ਪਰ ਉਹਦੀ ਇੱਕ ਮਜਬੂਰੀ ਹੈ, ਇਹ ਨਹੀਂ ਪਤਾ ਵੀ ਤਾਰਾਂ ਕਿਹਦੇ ਨਾਲ ਜੁੜ ਗਈਆਂ ਪਿੱਛੋਂ, ਉਹਦੀ ਲਾਈਟ ਆ ਰਹੀ ਬੜੀ ਜ਼ਬਰਦਸਤ, ਮਜਬੂਰੀ ਹੋ ਜਾਂਦੀ ਹੈ ਐਸੇ ਆਦਮੀ, ਝੁੱਕ ਨਹੀਂ ਸਕਦਾ, ਕਿਉਂਕਿ ਝੁਕੇਗਾ ਕਿਹਦੇ ਅੱਗੇ, ਰਿਹਾ ਹੀ ਕੋਈ ਨਹੀਂ, ਨਾ ਝੁਕਣ ਵਾਲਾ ਬਚਿਆ, ਨਾ ਜਿਹਦੇ ਅੱਗੇ ਝੁਕਣਾ ਹੈ ਉਹ ਬਚਿਆ। ਆਪਸ ਕੋ ਆਪੇ ਆਦੇਸ਼, ਬ੍ਰਹਮ ਗਿਆਨੀ ਦੀ ਜੀਵਨ ਦਸ਼ਾ ਹੈ, ਜਦੋਂ ਝੁਕਣ ਦੀ ਜ਼ਰੂਰਤ ਖਤਮ ਹੋ ਜਾਂਦੀ ਹੈ ਉਹਦੇ ਤੋਂ ਪਹਿਲਾਂ ਝੁਕਣਾ ਚਾਹੀਦਾ, ਜ਼ਰੂਰੀ ਹੈ ਬੜਾ, ਝੁਕ ਜਾਣਾ ਚਾਹੀਦਾ, ਬੜਾ ਜ਼ਰੂਰੀ ਹੈ। ਪਰ ਝੁਕਣਾ ਚੰਗੀ ਤਰ੍ਹਾਂ ਇਮਾਨਦਾਰੀ ਦੇ ਨਾਲ, ਨਹੀਂ ਤੇ ਨਾ ਝੁਕਣਾ ਠੀਕ ਹੈ, ਉਹਦੇ ਨਾਲ ਉਹ ਹੰਕਾਰ ਚੰਗਾ ਹੈ। ਬੜੇ ਲੋਕ ਨੇ ਝੁਕ ਜਾਂਦੇ ਨੇ ਆ ਕੇ, ਪਰ ਉਹਦੇ ਕੋਈ ਮਤਲਬ ਨਹੀਂ ਨਿਕਲਦੇ ਉਸ ਝੁਕਣ ਦੇ, ਉਹਦੇ ਵਿੱਚ ਬੇਈਮਾਨੀ ਹੁੰਦੀ ਹੈ। ਤਾਂ ਜਿਸ ਦਿਨ ਮਸਤਕ ਪੂਰਾ ਟਿਕ ਗਿਆ, ਫਿਰ ਕਿਹੜਾ ਮਸਤਕ ਟੇਕੋਗੇ ਮੁੜ ਕੇ, ਰਿਹਾ ਹੀ ਕੋਈ ਨਹੀਂ ਹੈ। ਦੇ ਦਿੱਤਾ ਇੱਕ ਵਾਰੀ, ਤਾਂ ਮਹਾਂਪੁਰਸ਼ ਹੋਏ ਨੇ ਕਾਰ ਸੇਵਾ ਵਾਲੇ ਬਾਬਾ ਗੁਰਮੁਖ ਸਿੰਘ ਜੀ ਸੇਵਾ ਕਰਾਉਂਦੇ ਰਹੇ, ਬੜੇ ਪ੍ਰਚਲਿਤ ਨੇ ਤੁਸੀਂ ਜਾਣਦੇ ਹੋ, ਕਾਰ ਸੇਵਾ ਉਹਨਾਂ ਤੋਂ ਸ਼ੁਰੂ ਹੋਈ, ਬੜੇ ਗੁਰੂ ਧਾਮ ਬਣਾਏ ਨੇ। ਤਾਂ ਇੱਕ ਵਾਰੀ ਉਹ ਸੇਵਾ ਕਰਾ ਰਹੇ ਸਨ ਤੇ ਕੁਝ ਨੌਜਵਾਨ ਜਿਹੜੇ ਸੇਵਾ ਤੇ ਆਏ ਹੋਏ ਸਨ, ਇੱਧਰ ਡੇਰਾ ਸੀ ਤੇ ਡੇਰਾ ਛੱਡ ਕੇ ਨਾਲ ਗੁਰਦੁਆਰਾ ਸੀ ਨਿੰਮ ਸਾਹਿਬ ਇਤਿਹਾਸਕ ਕੈਥਲ ਵਿੱਚ। ਉਹਨਾਂ ਸੋਚਿਆ ਮੱਥਾ ਟੇਕ ਆਈਏ, ਨਮਸਕਾਰ ਕਰਨ ਚਲੇ ਗਏ। ਜਦੋਂ ਵਾਪਸ ਆਏ ਤੇ ਉਹ ਖੂੰਡਾ ਰੱਖਦੇ ਸਨ ਅੱਗੇ ਲੈ ਕੇ ਖੜੇ, ਕਹਿੰਦੇ ਕਿੱਧਰ ਗਏ ਸੀ? ਉਹਨਾਂ ਨੇ ਕਿਹਾ ਜੀ ਅਸੀਂ ਚੰਗੇ ਕੰਮ ਕਰਨ ਗਏ ਸੀ ਨਾ, ਹੁਣ ਥੋੜੀ ਕੁਝ ਝਿੜਕਣ ਦੇ। ਕਹਿਣ ਲੱਗੇ ਮੱਥਾ ਟੇਕਣ ਗਏ ਸੀ ਗੁਰਦੁਆਰੇ। ਉਹਨਾਂ ਨੇ ਇੱਕ ਸ਼ਬਦ ਕਿਹਾ, ਬੁਝਾਰਤ ਸੀ ਉਹਦੇ ਵਿੱਚ, ਬਾਹਰੋਂ ਲੱਗਦਾ ਸੀ ਵੀ ਇਹ ਗੁਰੂ ਨੂੰ ਮੱਥਾ ਟੇਕਣ ਤੋਂ ਰੋਕ ਰਹੇ ਨੇ। ਸ਼ਬਦ ਸਨ ਕਿਤੇ ਤੁਹਾਡਾ ਮੱਥਾ ਉੱਥੇ ਤੇ ਨਹੀਂ ਰਹਿ ਗਿਆ ਜਿੱਥੇ ਟੇਕਣ ਗਏ ਸੀ, ਕਿਤੇ ਉੱਥੇ ਤੇ ਨੇ ਛੱਡ ਆਏ ਮੱਥਾ। ਆਵਾਜ਼ ਉਹਨਾਂ ਦੀ ਬੜੀ ਖਰਵੀ ਹੁੰਦੀ ਸੀ, ਸਖ਼ਤ। ਤਾਂ ਸੁਣਨ ਵਾਲਿਆਂ ਨੇ ਸੋਚਿਆ ਵੀ ਮੱਥਾ ਨਹੀਂ ਟੇਕਣ ਦਿੰਦੇ, ਗੱਲ ਹੋਰ ਸੀ। ਉਹਨਾਂ ਦਾ ਮਤਲਬ ਸੀ ਜੇ ਟੇਕਣ ਗਏ ਹੋ ਤੇ ਟੇਕ ਦਿਓ ਮੱਥਾ, ਚੁੱਕ ਕੇ ਨਾ ਲਿਆਉਣਾ ਵਾਪਸ, ਫਿਰ ਮਰਜ਼ੀ ਆਪਣੀ ਕਰਨੀ, ਮੱਥਾ ਵੀ ਟੇਕ ਦੇਣਾ, ਮਰਜ਼ੀ ਵੀ ਆਪਣੀ, ਦੋ ਗੱਲਾਂ ਕਿਵੇਂ ਹੋ ਸਕਦੀਆਂ ਨੇ? ਸਿੱਖ ਵੀ ਹੋ ਜਾਣਾ ਤੇ ਮਰਜ਼ੀ ਵੀ ਆਪਣੀ ਕਰਨੀ, ਦੋ ਚੀਜ਼ਾਂ ਕਿਵੇਂ ਇਕੱਠੀਆਂ ਨੇ? ਨਹੀਂ ਹੋ ਸਕਦੀਆਂ। ਤਾਂ ਐਸੇ ਜਿਹੜੇ ਨੇ ਕਹਿੰਦੇ ਤਿੰਨ ਨਾਹੇ ਪਾਓ, ਉਹਨਾਂ ਨੂੰ ਕੁਦਰਤੀ ਤੌਰ ਤੇ ਉਹਨਾਂ ਦੇ ਅੰਦਰ ਬੇਪਰਵਾਹੀ ਛਾ ਜਾਂਦੀ ਹੈ, ਨਾ ਝੁਕਾਉਣ ਦੀ ਲਾਲਸਾ, ਝੁਕਣ ਦੀ ਜ਼ਰੂਰਤ ਨਹੀਂ, ਕਿਉਂਕਿ ਆਪਸ ਕੋ ਆਪੇ ਆਦੇਸ਼। ਇਹ ਤਾਂ ਸਰੀਰ ਝੁਕੇਗਾ ਦੋ ਵਾਰੀ, ਦਸ ਵਾਰੀ, ਥੱਕ ਜਾਏਗਾ ਵੀਹ ਵਾਰੀ। ਤਾਂ ਇੱਕ ਬਾਣੀ ਵੀ ਦਿੱਤੀ ਕਲਗੀਧਰ ਪਾਤਸ਼ਾਹ ਨੇ ਜਾਪ ਸਾਹਿਬ, ਜਿਹਦੇ ਵਿੱਚ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਦਸ ਵਾਰੀ ਨਹੀਂ, ਸਿੱਖ ਸਵੇਰੇ ਡੇਢ ਦੋ ਸੌ ਵਾਰੀ ਨਮਸਕਾਰ ਕਰਦਾ ਰੱਬ ਨੂੰ, ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਕਿੰਨੀ ਵਾਰੀ ਹੈ? ਬਸ ਨਮਸਕਾਰ ਹੀ ਨਮਸਕਾਰ, ਨਮਸਕਾਰ ਤਾਂ ਕੋ ਲੱਖ ਵਾਰ, ਇਹ ਮਨ ਦੀਜੈ ਤਾਂ ਕੋ ਵਾਰ। ਆਦੇਸ਼ ਤੇ ਸਹਿ ਆਦੇਸ਼, ਆਦ ਅਨਿਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ਼। ਉਹਨਾਂ ਨੂੰ ਫਿਰ ਭਉ ਨਹੀਂ ਵਿਆਪਦਾ, ਪਰ ਅੱਗੇ ਬਚਨ ਕੀਤਾ ਕਹਿੰਦੇ ਮੁੱਚ ਭਉ ਨਿਭ ਵਿਆਹ। ਗੁਰੂ ਅੰਗਦ ਦੇਵ ਜੀ ਦੀ ਜਿੰਨੀ ਬਾਣੀ ਹੈ 63 ਸਲੋਕ ਨੇ, ਸਾਰੇ ਹੀ ਸਲੋਕ ਬਹੁਤ ਮਹਿੰਗੇ ਨੇ। ਮੇਰੇ ਖਿਆਲ ਵਿੱਚ ਜੇ ਇਹਨਾਂ ਸਲੋਕਾਂ ਦੀ ਵਿਆਖਿਆ ਕੋਈ ਸਾਰੀ ਸੁਣ ਜਾਏ ਸੰਪੂਰਨਤਾ ਨਾਲ, ਗੁਰਬਾਣੀ ਦੇ ਬਹੁਤੇ ਸ਼ਬਦਾਂ ਦੀ ਸਮਝ ਆ ਜਾਏਗੀ, ਕਿਉਂਕਿ ਇਹ ਕੁੰਜੀ ਵਾਂਗ ਨੇ, ਨਿਚੋੜ ਕੱਢਿਆ ਗਿਆ ਬਹੁਤੇ ਸ਼ਬਦਾਂ ਦਾ। ਬਹੁਤੇ ਸ਼ਬਦਾਂ ਦਾ ਇਹ ਮੋਰਲ ਹੈ, ਇੱਕ ਥਾਂ ਤੇ ਇਕੱਠਾ ਕੀਤਾ ਗਿਆ। ਮੁੱਚ ਦਾ ਅਰਥ ਹੈ ਬਹੁਤਾ, ਮੁੱਚ ਭਉ ਨਿਭਵਿਆ, ਨਿਭਵਿਆ ਦੇ ਅਰਥ ਨੇ ਸਾਂਝ ਬਣੀ ਰਹਿਣੀ। ਜਿਹੜੇ ਗੁਰੂ ਦੇ ਭੈ ਵਿੱਚ ਨਹੀਂ ਆਉਂਦੇ ਉਹਨਾਂ ਦੀ ਫਿਰ ਡਰ ਨਾਲ ਹੀ ਸਾਂਝ ਬਣੀ ਰਹਿੰਦੀ, ਉਹ ਮਰਨ ਤੱਕ ਡਰਦੇ ਰਹਿੰਦੇ ਤੇ ਡਰ ਦੇ ਵਿੱਚ ਹੀ ਮਰ ਜਾਂਦੇ ਨੇ। ਮੌਤ ਦਾ ਡਰ ਹੈ ਸਭ ਤੋਂ ਵੱਡਾ, ਉਹਦੇ ਤੋਂ ਕੋਈ ਨਹੀਂ ਬਚਿਆ। ਤਾਂ ਕਈ ਤਰ੍ਹਾਂ ਦੇ ਡਰ, ਗਿਆਨਵਾਨ ਨੂੰ ਡਰ, ਅਗਿਆਨੀ ਨੂੰ ਤੇ ਡਰ ਹੈ ਹੀ, ਉਹ ਤੇ ਹੈ ਹੀ ਡਰ ਦੇ ਵਿੱਚ। ਤਾਂ ਜੇ ਗੁਰੂ ਦੀ ਕਿਰਪਾ ਨਹੀਂ, ਅਗਿਆਨੀ ਨੂੰ ਵੀ ਡਰ ਤੇ ਗਿਆਨਵਾਨ ਨੂੰ ਵੀ ਡਰ, ਕਾਹਦਾ ਡਰ ਹੈ? ਕਿ ਜਿਹੜਾ ਗਿਆਨ ਮੈਂ ਸਿੱਖਿਆ ਕਿਤੇ ਇਹਦੇ ਤੋਂ ਜ਼ਿਆਦਾ ਨਾ ਆ ਜਾਏ ਕਿਸੇ ਨੂੰ, ਫਿਰ ਮੈਂ ਕੀ ਕਰਾਂਗਾ? ਹੈ ਤਾਂ ਸਭ ਕੁਝ, ਰੋਟੀ ਖਾਣ ਲਈ ਹੈ, ਪਰ ਰੋਟੀ ਸਵਾਦ ਨਹੀਂ ਲੱਗਣੀ, ਫਿਰ ਕਮੀ ਕੋਈ ਨਹੀਂ। ਜੇ ਕੋਈ ਮੇਰੇ ਤੋਂ ਅੱਗੇ ਨਿਕਲ ਗਿਆ ਤੇ ਮੈਂ ਫਿਰ ਕਿਵੇਂ ਰਵਾਂਗਾ? ਇਹ ਗੱਲ ਨਹੀਂ ਹੋ ਸਕਦੀ, ਇਹ ਉਹਦਾ ਵੀ ਡਰ ਹੈ। ਔਰ ਇਹ ਗੱਲ ਮੈਂ ਕੋਲੋਂ ਨਹੀਂ ਕਹਿ ਰਿਹਾ, ਗੁਰੂ ਨਾਨਕ ਸਾਹਿਬ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ, ਪੰਡਿਤ ਰੋਵੈ ਗਿਆਨ ਗਵਾਏ। ਪੰਡਿਤ ਰੋਂਦਾ ਹੈ, ਗਿਆਨਵਾਨ ਵੀ ਰੋ ਰਿਹਾ, ਕਿਉਂਕਿ ਕੁਦਰਤ ਦਾ ਕੀ ਪਤਾ ਹੈ, ਕਿਸੇ ਕੱਖ ਤੀਲੇ ਨੂੰ ਖੜਾ ਕਰਕੇ ਕੀ ਬਣਾ ਦੇ, ਉਹਨੂੰ ਕੀ ਪਰਵਾਹ ਹੈ? ਰੱਬ ਕੀ ਜਾਣਦਾ ਸਾਡੇ ਇਲਮ ਨੂੰ, ਉਹਦਾ ਕੀ ਹੈ ਕਿ ਇਧਰੋਂ ਛੱਜੂ ਝੀਵਰ ਨੂੰ ਫੜ ਕੇ ਕਵੇ ਬੋਲ ਗੀਤਾ ਦੇ ਅਰਥ ਤਾਂ ਬੋਲਦਾ ਹੈਗਾ, ਤੇ ਕੀ ਕਰੇਗੀ ਵਿਆਕਰਣ ਉਹਦੇ ਅੱਗੇ, ਕੀ ਕਰੇਗੀ ਸ਼ੇਰਬਾਜੀ, ਕੋਈ ਚੀਜ਼ ਨਹੀਂ ਖੜੀ ਹੋ ਸਕਦੀ ਉਹਦੇ ਅੱਗੇ। ਤਾਂ ਉਹ ਫਿਰ ਇਹਨਾਂ ਡਰਾਂ ਤੋਂ ਪਾਰ, ਬਾਕੀ ਸਾਰਾ ਜਗਤ ਡਰਿਆ ਹੋਇਆ ਹੈ, ਜੇ ਨਹੀਂ ਸੀ ਤਾਂ ਵੀ ਡਰ, ਜੇ ਹੁਣ ਹੈ ਤੇ ਤਾਂ ਵੀ ਡਰ, ਕੋਲ ਹੈ ਤੇ ਤਾਂ ਵੀ, ਕਿਤੇ ਚਲਾ ਨਾ ਜਾਏ ਹੁਣ ਇਹਦਾ ਡਰ, ਇਹ ਡਰ ਤੇ ਕਿਤੇ ਜਾ ਕੇ ਨਹੀਂ ਪਹੁੰਚਦਾ। ਮੈਂ ਆਪ ਵੇਖਿਆ ਦਰਬਾਰ ਸਾਹਿਬ ਦੇ ਪੁਲ ਤੇ ਨਮਸਕਾਰ ਕਰਨ ਵਾਸਤੇ ਬੇਅੰਤ ਸੰਗਤਾਂ ਖੜੀਆਂ ਸਨ, ਖੜੀਆਂ ਰਹਿੰਦੀਆਂ ਨੇ ਲਾਈਨ ਲਾ ਕੇ, ਮੈਂ ਵੀ ਉਹਨਾਂ ਦੇ ਵਿੱਚ, ਤੇ ਸਾਰੇ ਬੜੇ ਪਿਆਰ ਨਾਲ, ਕੋਈ ਬਾਣੀ ਪੜ ਰਿਹਾ ਸੀ, ਕੋਈ ਸਤਨਾਮ ਵਾਹਿਗੁਰੂ ਕਹਿ ਰਿਹਾ ਸੀ, ਕੋਈ ਧੰਨ ਗੁਰੂ ਰਾਮਦਾਸ ਕਹਿ ਰਿਹਾ ਸੀ, ਜੁੜੇ ਹੋਏ। ਪਰ ਪਿੱਛੋਂ ਕਿਤੇ ਆਵਾਜ਼ ਆ ਗਈ ਸਪੀਕਰ ਵਿੱਚ, ਇਸ ਲਾਈਨ ਦੇ ਵਿੱਚ ਦੋ ਜੇਬ ਕਤਰੇ ਨੇ, ਧਿਆਨ ਰੱਖਣਾ। ਬਸ ਇਹ ਕਹਿਣ ਦੀ ਦੇਰ ਸੀ, ਸਾਰਿਆਂ ਨੇ ਆਪਣੀਆਂ ਜੇਬਾਂ ਫੜ ਲਈਆਂ, ਬਾਣੀ ਪੜ੍ਹਨੇ ਵਿੱਚੋਂ ਛੁੱਟ ਗਈ, ਧਿਆਨ ਉਖੜ ਗਏ, ਸਾਰਿਆਂ ਨੂੰ ਇੰਜ ਲੱਗਾ ਵੀ ਮੇਰੇ ਨਾਲ ਜੇਬ ਕਤਰੇ ਖੜਾ ਹੈ। ਪਹਿਲਾਂ ਇੰਜ ਲੱਗਦਾ ਸੀ ਵੀ ਗੁਰੂ ਰਾਮਦਾਸ ਨਾਲ ਖੜੇ ਨੇ, ਕਿਵੇਂ ਦਾ ਧਿਆਨ ਹੈ ਆਦਮੀ। ਪਹਿਲਾਂ ਲੱਗਦਾ ਸੀ ਕਿ ਸਤਿਗੁਰੂ ਮੇਰੇ ਨਾਲ ਨੇ, ਕਿਤੇ ਇਧਰ ਨੇ ਜਾਂ ਉਧਰ, ਪਰ ਹੁਣ ਲੱਗਦਾ ਵੀ ਕਿਤੇ ਕੋਈ ਜੇਬ ਕੱਟਣ ਵਾਲਾ ਕਿਤੇ ਨਾਲ ਤੇ ਨਹੀਂ। ਤਾਂ ਬੜੀ ਦੁਬਧਾ, ਮਨ ਖਿੰਡ ਗਏ ਤੇ ਜੇਬਾਂ ਨੂੰ ਹੱਥ ਪੈ ਪੁਆਈ, ਮੱਥਾ ਟੇਕਿਆ, ਫਿਰ ਇੱਕ ਹੱਥ ਛੱਡਿਆ ਨਹੀਂ, ਇਹ ਨਹੀਂ ਛੁੱਟਦੀ ਕਿਤੇ, ਇਹ ਜੇ ਨਹੀਂ ਤਾਂ ਵੀ ਦੁੱਖ, ਜੇ ਹੈ ਤੇ ਤਾਂ ਵੀ ਦੁੱਖ, ਫਿਰ ਕਰੋ ਉਸ ਦਾ ਧਿਆਨ, ਕਿਤੇ ਚੱਲੀ ਨਾ ਜਾਏ, ਨੀਂਦ ਨਹੀਂ ਪੈਂਦੀ ਰਾਤ ਨੂੰ, ਕਿਵੇਂ ਹੋਵੇਗਾ, ਕਿਵੇਂ ਚੱਲੇਗਾ। ਤਾਂ ਇਹ ਬਚਨ ਕਿਹਾ, ਜਿਸ ਗ੍ਰਹਿ ਥੋੜੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਬਹੁਤੀ ਸੋ ਫਿਰੈ ਪਰਮੰਤਾ, ਦੋਹੋਂ ਵਿਵਸਥਾ ਦੇ ਜੋ ਮੁਕਤਾ, ਦੋਵਾਂ ਤੋਂ ਜੋ ਵੱਖਰਾ ਹੈ ਵੀ ਇਹ ਤੇ ਪਰਵਾਹ ਵੀ ਕੋਈ ਨਹੀਂ, ਚਲੀ ਜਾਏ ਤਾਂ ਵੀ ਕੋਈ ਪਰਵਾਹ ਨਹੀਂ, ਆ ਜਾਏ ਤਾਂ ਵੀ ਕੋਈ ਪਰਵਾਹ ਨਹੀਂ, ਸੋਈ ਸੁਹੇਲਾ ਭਾਲੀ ਹੈ, ਸਿਰਫ ਉਹ ਹੀ ਸੁਖੀ ਹੈ, ਨਾ ਥੋੜੀ ਵਾਲਾ ਸੁਖੀ ਹੈ, ਨਾ ਜ਼ਿਆਦੀ ਵਾਲਾ ਸੁਖੀ ਹੈ। ਤਾਂ ਐਸਾ ਮਨੁੱਖ ਡਰ ਵਿੱਚ ਜਿਉਂਦਾ, ਮੁੱਚ ਭਉ ਨਿਭਵਿਆ, ਨਾਨਕ ਇਹੋ ਪਟੰਤਰਾ। ਪਟੰਤਰਾ ਦਾ ਮਤਲਬ ਵੈਸੇ ਪੱਟ ਦੇ ਅਰਥ ਨੇ ਕੱਪੜਾ, ਪਰ ਇੱਥੇ ਅਰਥ ਹੋਣਗੇ ਓਲਾ, ਪੜਦਾ। ਹੇ ਨਾਨਕ, ਗੁਰੂ ਅੰਗਦ ਦੇਵ ਜੀ ਕਹਿੰਦੇ ਨੇ, ਇਹ ਪੜਦਾ ਉਦੋਂ ਲੈਂਦਾ ਹੈ, ਨਾਨਕ ਇਹ ਪਟੰਤਰਾ, ਇਹ ਪੜਦਾ ਉਦੋਂ ਟੁੱਟਦਾ ਹੈ, ਇਹ ਗਿਆਨ ਉਦੋਂ ਮਿਟਦਾ ਹੈ, ਤਿਤ ਦੀਬਾਨ ਗਿਆ, ਦੀਬਾਨ ਦੇ ਅਰਥ ਨੇ ਉਹਦੀ ਹਜ਼ੂਰੀ ਵਿੱਚ, ਜਦੋਂ ਆਦਮੀ ਉਹਦੀ ਹਜ਼ੂਰੀ ਵਿੱਚ ਪਹੁੰਚ ਜਾਏ ਤਾਂ ਇਹ ਪੜਦਾ ਲੈ ਜਾਂਦਾ ਹੈ। ਆਓ ਗੁਰੂ ਚਰਨਾਂ ਵਿੱਚੋਂ ਇੱਕ ਦੋ ਮਿੰਟ ਵਾਸਤੇ ਦਾਤ ਮੰਗੀਏ, ਸਾਰਿਆਂ ਨੇ ਬੋਲਣ ਦਾ ਯਤਨ ਕਰਨਾ, ਫਿਰ ਸਮਾਪਤੀ ਹੈ।
ਵਾਹਿਗੁਰੂ 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 ਵਾਹਿਗੁਰੂ।